एको अंकार सतनाम कर्ता पुरुष निरपाव निर्वैर अकाल मूर्त अजूनी सैभं गुर प्रसाद जप आद सच जुगाद सच है भी सच नानक होसी भी सच सदा सच दानंद सतरंग परनासी करी मुल कुनिंदा सुमस्तल निवासी अजाय विभूते गजाय भगनी में हरियंग करियंग करी मुल रही में चतर चकर वर्ती चतर चकर भुगते स्वयं पव सुमहं सर्वदा सर्वजुगते दुकालंग परनासी दयालंग स्वरूपे सदायंग संगे अपंगंग विभूते एक अदुती गुरु नानक देवा ओ अंकार गुर अंगद अफेवा सतनाम गुर अमर प्यारे करता रामदास गुरबारे पुरख श्री अर्जन सुखदानी निरपौ हर गोबिंद गुण खानी निर्वैर गुरु है श्री हर राय अकाल मूर्त हर कृष्ण त्याय अजूनी तेग बहादुर राय सैभं गुर दशमेश गुर प्रसाद ग्रंथ गुर ज्ञाना वाहिगुरु बंदन भगवाना गुरु ग्रंथ कलयुग भयो श्री गुरु रूप महान दस पातशाहियां रूप एहो गुरु ग्रंथ जी जान आपन पाओ श्री खाल सह संपा दुती रूप सतगुरु ग्रंथा बोलन सतगुर शब्द संपाखन नाम गोविंद कीर्तन संत गुणन बाद फुन सिफत सलाहन उठत बैठत सैन करंथा पावन पंथ खालसा प्रगट्यो चार वर्ण आश्रम शुभ पंथ इनके दर्श सतगुर को दर्शन बोलन गुरु शब्द गुरु ग्रंथा द्वादश रूप सतगुर एक ही अत द्वादश पान प्रगट हर संता प्रतख कला पार ब्रह्म तनिछै ग्रंथ पंथ खालस बरतंता दास गोविंद फतेह सतगुरु की खास ग्रंथ गुरु रूप वदंता पूर्ण देखियो आत्मा द्वैतै सर्व निवार पै शांत मन संत जय ते पद नमो हमार मुख उचरै शास्त्र खट पिंग गिरन चढ़ जाए अंध लखै बदरो सुने जो काल कृपा कराए कहां बुद्ध प्रभ तुच्छ हमारी वर्ण सकै महिमा जो तिहारी हम ना सकत कर सिफत तुम्हारी आप लिहो तुम कथा सुधारी सो कहो टल गुरु सेवी है एहनिस सहज सुभाय दर्शन परसय गुरु कै जन्म मरण दुख जाए दर्शन परसय गुरु कै जन्म मरण दुख जाए
हाँ जी सतनाम श्री वाहिगुरु साहिब जी जय श्री महला पंजवा वार श्लोकां नाल एक ओंकार सतगुर प्रसाद ਸਲੋਕ ਆਦਿ ਪੂਰਨ ਮਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਿਮਰੰਤ ਸੰਤ ਸਰਵਤਰ ਰਮਣ ਨਾਨਕ ਅਗਨਾਸਨ ਜਗਦੀਸ਼ਰ ਹੈ ਆਦਿ ਪੂਰਨ ਮਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਿਮਰੰਤ ਸੰਤ ਸਰਵਤਰ ਰਮਣ ਨਾਨਕ ਅਗਨਾਸਨ ਜਗਦੀਸ਼ਰ ਹੈ ਪੇਖਣ ਸੁਨਣ ਸੁਨਾਵਨ ਮਨ ਮਹਿ ਦ੍ਰਿੜੀਐ ਸਾਚ ਪੂਰ ਰਹਿਉ ਸਰਬਤਰ ਮੈਂ ਨਾਨਕ ਹਰ ਰੰਗ ਰਾਚ ਪੌੜੀ ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ ਕਰਨ ਕਾਰਣ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਕਿਨ ਮਹਿ ਥਾਪ ਉਥਾਪ ਦਾ ਤਿਸ ਵਿਨ ਨਹੀਂ ਕੋਈ ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਸ ਆਪ ਬੁਝਾਏ ਸੋ ਬੁੱਝ ਸੀ ਨਿਰਮਲ ਜਨ ਸੋਈ ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਸ ਆਪ ਬੁਝਾਏ ਸੋ ਬੁੱਝ ਸੀ ਨਿਰਮਲ ਜਨ ਸੋਈ ਜੈਤ ਸਰੀ ਮਹੱਲਾ ਪੰਜਵਾ ਵਾਰ ਸਲੋਕਾਂ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਆਦਿ ਪੂਰਨ ਮਧ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਗਤ ਜੀ ਆਪ ਸਰਬੱਤ ਸੰਗਤਾਂ ਨੀਯਤ ਕੀਤੇ ਹੋਏ ਸਮੇਂ ਅਨੁਸਾਰ ਚੱਲ ਰਹੀ ਸਥਾਨਕ ਮਰਿਆਦਾ ਅਨੁਸਾਰ ਸ਼ਾਮਾਂ ਦੇ ਵਕਤ ਜੋ ਗੁਰੂ ਜਸ ਹੋ ਰਿਹਾ ਹੈ ਪਾਠ ਰੂਪ ਦੇ ਅੰਦਰ ਕੀਰਤਨ ਰੂਪ ਦੇ ਅੰਦਰ ਢਾਡੀ ਸਿੰਘ ਸਾਹਿਬਾਨਾਂ ਦੀਆਂ ਰਚਨਾਵਾਂ ਉਹਨਾਂ ਦੀਆਂ ਵਾਰਾਂ ਉਚਾਰਨ ਕੀਤੀਆਂ ਜਾਂ ਫਿਰ ਕਥਾ ਰੂਪ ਦੇ ਅੰਦਰ ਆਪਣੇ ਸਵਾਸ ਸਫਲੇ ਕਰਨ ਦਾ ਅਵਸਰ ਦਿੱਤਾ ਹੈ ਪਰਮੇਸ਼ੁਰ ਵਾਹਿਗੁਰੂ। ਹੁਣੇ ਹੁਣ ਦਾਸ ਤੋਂ ਪਹਿਲਾਂ ਪੰਥ ਪ੍ਰਸਿੱਧ ਢਾਡੀ ਸਿੰਘ ਸਾਹਿਬਾਨਾਂ ਦਾ ਜਥਾ ਭਾਈ ਸਰੂਪ ਸਿੰਘ ਜੀ ਜਥੇਦਾਰ ਸਾਹਿਬ ਕੜਿਆਲ ਵਾਲੇ ਬੜਾ ਪ੍ਰਭਾਵਸ਼ਾਲੀ ਔਰ ਬੜੀ ਸੁੰਦਰ ਗਾਇਕੀ ਨਹੀਂ ਬਹੁਤ ਸਾਰੇ ਢਾਡੀ ਸਿੰਘ ਸਾਹਿਬਾਨ ਪ੍ਰਚਾਰਕ ਜਥੇਦਾਰ ਬਹੁਤ ਸੁੰਦਰ ਪ੍ਰਚਾਰ ਕਰਨ ਵਾਲਾ ਹੁੰਦਾ ਪਰ ਸਾਥੀਆਂ ਦੀ ਗਾਇਕੀ ਅੱਛੀ ਨਹੀਂ ਹੁੰਦੀ। ਕਈਆਂ ਦੀ ਜਥਿਆਂ ਦੇ ਆਮ ਵੇਖਦੇ ਹਾਂ ਗਾਇਕੀ ਅੱਛੀ ਹੁੰਦੀ ਹੈ ਪਰ ਪ੍ਰਚਾਰ ਕਰਨ ਵਾਲਾ ਪ੍ਰਭਾਵ ਨਹੀਂ ਆਪਣਾ ਛੱਡਦਾ ਕਿਉਂਕਿ ਵਿਦਵਾਨਾਂ ਨੇ ਦੋ ਹੀ ਗੱਲਾਂ ਪਰਖਣੀਆਂ ਹੁੰਦੀਆਂ ਆਮ ਸਧਾਰਨ ਬੰਦਿਆਂ ਦੀ ਬਾਤ ਨਹੀਂ। ਜਿਹੜੇ ਚਾਰ ਅੱਖਰ ਵਿਦਿਆ ਦੇ ਪੜ੍ਹੇ ਹੈ ਵਿਦਿਆ ਰਸ ਵਿਦਵਾਨ ਕੋ ਜਾਣ ਅਤੇ ਇੱਕ ਵਿਦਵਾਨ ਅੱਖਾਂ ਵਾਲੇ ਅੱਖਾਂ ਵਾਲਿਆਂ ਨੂੰ ਵੇਖ ਸਕਦੇ ਹੈ ਅੰਨਾ ਪੁਰਸ਼ ਅੱਖਾਂ ਵਾਲਿਆਂ ਨੂੰ ਵੇਖ ਨਹੀਂ ਸਕਦਾ। ਵਿਦਵਾਨ ਦੀ ਕਦਰ ਕੇਵਲ ਵਿਦਵਾਨ ਕਰੇਗਾ ਕੋਈ ਮੂਰਖ ਬੰਦਾ ਨਹੀਂ ਕਰ ਸਕਦਾ ਇਹ ਵੀ ਧਿਆਨ ਰੱਖਣਾ ਅਤੇ ਵਿਦਵਾਨ ਜਿਹੜੇ ਨੇ ਉਹ ਪਰਖਣਾ ਵਾਸਤੇ ਦੋ ਕਸਵਟੀਆਂ ਨੇ ਉਹਨਾਂ ਕੋਲ ਬਖਤੇ ਦੀ ਸ਼ਬਦਾਵਲੀ ਕੈਸੀ ਹੈ ਪਹਿਲੀ ਬਾਤ ਦੂਸਰੀ ਬਾਤ ਕਿ ਸ਼ਬਦਾਂ ਦੀ ਅਦਾਇਗੀ ਕੈਸੀ ਹੈ ਇਹ ਦੋ ਗੱਲਾਂ ਪਾਰਖੂ ਪਰਖਦੇ ਹੁੰਦੇ ਆ। ਢਾਡੀ ਸਿੰਘ ਸਾਹਿਬਾਨਾਂ ਦੀ ਸ਼ਬਦਾਵਲੀ ਵੀ ਔਰ ਅਦਾਇਗੀ ਵੀ ਦੋਨੋਂ ਹੀ ਸੁੰਦਰ ਸਨ। ਹਾਸ ਰਸ ਦੇ ਵਿੱਚ ਵੀ वीर रस दे विच भी बहुत कुछ पंथ की चढ़ती कला वाला ज्ञानी सरूप सिंह जी कह गए। हुण तो सामने ही नहीं बैठे कि मैं उन्होंने उपमा करा, वो मेरी ऐसा नहीं है। जे उपमा गुरसिखां दी गुरसिख नहीं करनगे फिर चोरां दी करनगे, कोई ठगां दी उपमा थोड़ी होएगी। सच्चे मार्ग चलदियां उस्तत करे जहान, करनी पएगी, कोई मन मत नहीं। उस तों बाद जो इतिहास के बारे में छोटी जी गल आप जी नाल सांझी करके, जो मेरी ड्यूटी है मैं आप जी नूं जो संप्रदावां दे विचों विद्वानां तों महापुरखां दे कोलों जो गुरबाणी दे अखरां दा ज्ञान प्राप्त होया, मैं अपनी संथ्या पकाउणी शुरू करांगा। इतिहास शब्द जिहड़ा एक है, इतिहास जिस भी विद्वान ने इतिहास नाम दिता उन्हें अर्थों में बहुत कुछ दे दिता है, इसी अखरों के बहुत कुछ दे दिता है। इतिहास की परिभाषा की है तुहाडे विच टकसाल दे और पंथ दे कुरबानी वाले हरिमंदर साहब की सेवा निभाउण वाले महान विद्वान संत बाबा दर्शन सिंह जी मल्लेवाल वाले बैठे है, ते इन्हां गल्लां नूं इहो जे जिहड़े होर सज्जण बैठे होणगे वह बहुत जल्दी समझणगे। मैं जतन करांगा, मेरे विद्या दा ते महापुरशां दा वचन याद है, वह हमेशा ही कहिंदे सन कि रस्तियां दे विच पहाड़ बनाउणे कोई अकल दी बात नहीं, पहाड़ां दे विच रस्ता बनाउणा बहुत अकल दी बात है। कथा दी गूढ़ भाव नूं सौखियां जा करके बयान करना, सीधे सदे शब्दां च बयान करना, यह बात अच्छी है। ये पहाड़ों च रस्ता है। और किसी एक ज्ञानी सिंह की कथा नूं समझण वास्ते एक होर ज्ञानी लभना पवे, ये कोई बहुत ही वधिया बात नहीं है। इतिहास शब्द अगर आप नूं कोई पूछे, इतिहास की कथा चलनी है, पंथ का एक फैसला है समुचे पंथ का कि अमृत वेले गुरबाणी की कथा होवे, जदों दिन ढल जाए शामां दे वक्त इतिहास की कथा होए, तां कि लोकां नूं गुरु साहिबानां दे इतिहास का पता चल जाए। अमृत वेली की कथा गुरबाणी की निर्गुण ब्रह्म की उपासना है, निर्गुण की उपासना है। शाम दे वक्त की कथा इतिहास की सरगुण ब्रह्म दे सरूप गुरु साहिबान आप नारायण कलातार जगमे परवरेओ, ये फिर सरगुण की उपासना है। निर्गुण आप सरगुण भी हो, दोनों कथावां पंथ का फैसला है। इसलिए श्रोमणी गुरुद्वारा प्रबंधक कमेटी के प्रबंध हेठ इतिहासक अस्थानों की मर्यादा यही है, तीसरे पहर इतिहास की कथा होवे, पर कुछ साढ़े मेहरबान वीर थां थां ते एक कथा बंद कराते फिरते हैं जी, सूरज प्रकाश की कथा नहीं होनी चाहिए, क्योंकि अकल मासा कितने चली ना जाए सिखा विच, भावना दे बोल कितने चले ना जाण सिखा विच। इतिहास ने भावना पैदा करनी है। खैर, इतिहास की परिभाषा की है, कुछ दो पदों के नाल एक पद बनाया हुंदा, किते किते तीन तीन पद जोड़ के एक पद बनाया हुंदा, एक मर्यादा है, एक पुरातन रीत है, कथावाचकों ते लागू हुंदी है, ये गल वखरी है कि अज उंगलों ते गिणन वाले कथावाचक होणगे जिन्हां नूं कथा दी निजमां दी सोझी होएगी कि छे निजमां दे अधीन हो के कथा होया करदी है। और ये भी असंभव बात नहीं कि कुछ वीर ਇਸ ਗੱਲ ਦੇ ਜਾਣੂ ਹੈ, ਬਹੁਤ ਚੰਗੀ ਤਰ੍ਹਾਂ ਜਾਣੂ, ਅਤੇ ਬਹੁਤ ਗਿਣਤੀ ਅਜਿਹੇ ਕਹਿੰਦੀ ਵੀ 98% ਸਾਡੇ 'ਚ ਵਿਦਵਾਨ ਕਥਾ ਕਰਨ ਵਾਲਿਆਂ ਦੀ ਗਿਣਤੀ ਜੋ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਨਿਯਮ ਹੈ ਵੀ ਜਾਂ ਨਹੀਂ। ਐਸਾ ਚੰਡੀਗੜ੍ਹ 22 ਸੈਕਟਰ ਗੁਰਦੁਆਰੇ 22D ਦੇ ਗੁਰਦੁਆਰੇ 'ਚ ਹੋਇਆ ਅਤੇ ਬਹੁਤ ਹੈਰਾਨੀ ਹੋਈ ਕਿ ਕੈਸੀ ਸੰਸਥਾ 'ਚ ਪੜ੍ਹ ਕੇ ਵਿਦਵਾਨ ਆਇਆ ਜਿਹਨੂੰ ਇਹ ਵੀ ਨਹੀਂ ਪਤਾ ਕਿ ਨਿਯਮ ਹੁੰਦੇ ਆ। ਪੁੱਛਿਆ, ਕਹਿੰਦੇ ਜੀ ਕਥਾ ਦੇ ਵੀ ਨਿਯਮ ਹੁੰਦੇ ਆ। ਮੈਂ ਕਿਹਾ ਜੀ ਹੁਣ ਇਸ ਤੋਂ ਅੱਗੇ ਮੈਂ ਕੋਈ ਸਵਾਲ ਕਰਾਂ ਮੇਰੀ ਮੂਰਖਤਾ ਹੀ ਹੋਊਗੀ, ਫਿਰ ਮੈਨੂੰ ਇੱਥੇ ਚੁੱਪ ਕਰ ਜਾਣਾ ਚਾਹੀਦਾ। ਵਿਧਾਨ ਹੈ, ਬਧਿਆ ਸ਼ਦਾ ਪਦਾਰਥਕਤ ਵਿਗ੍ਰਹੇ ਵਾਕੇ ਯੋਜਨਾ ਅਖਪਿਓ ਅਤ ਸਮਾਧਾਨੰਗ ਖੱਟ ਬਿਨੋ ਵਿਆਖਿਨ ਸਿਮਰਤ। ਇਹ ਸੰਸਕ੍ਰਿਤ ਦਾ ਸੂਤਰ ਹੈ, ਇਹਦੇ ਵਿੱਚ ਨਿਜਮਨ 6 ਐ ਵਿਆਖਿਆਕਾਰ ਵਿਆਖਿਆ ਭਾਵੇਂ ਕੁਰਾਨ ਦੀ ਕਰ, ਭਾਵੇਂ ਵੇਦਾਂ ਦੀ ਕਰ, ਭਾਵੇਂ ਗੀਤਾ ਦੀ ਕਰ, ਵਿਆਖਿਆ ਗੁਰਬਾਣੀ ਦੀ ਕਰ, ਕਿਸੇ ਵੀ ਧਾਰਮਿਕ ਗ੍ਰੰਥ ਦੀ ਕਰ, ਲੇਕਿਨ ਨਿਯਮ ਸਾਂਝੇ ਨੇ। ਜਿਹੜੇ ਪਦ ਦਾ ਤਾਂ ਅਰਥ ਕਰਨਾ ਉਹਨੂੰ ਪਹਿਲਾਂ ਪਦ ਛੇਦ ਕਰ ਲੈ, ਪਦੇ ਹੀ ਸ਼ਦਾ ਇਹਦੇ ਅਰਥ ਇਹ, ਪਦੇ ਹੀ ਸ਼ਦਾ ਉਹਨੂੰ ਪਦ ਨੂੰ ਛੇਦ ਕਰ ਲੈ ਤਾਂ ਕਿ ਸਮਝਣ ਵਾਲਿਆਂ ਨੂੰ ਪਤਾ ਚੱਲ ਜਾਏ। ਦੂਸਰਾ ਨਿਯਮ, ਫਿਰ ਪਦ ਅਰਥ ਦਾ ਸੋਚ ਦੇ ਕੇ ਇਹਦਾ ਸਾਧ ਸੰਗਤ ਜੀ ਆਹ ਅਰਥ ਹੈ, ਇਹਦਾ ਆਹ ਅਰਥ ਹੈ। ਤੀਸਰਾ ਨਿਯਮ, ਵਿਆਕਰਨ ਦੇ ਅਨੁਸਾਰ ਲੋੜ ਪੈਣ 'ਤੇ, ਕਿਉਂਕਿ ਗੁਰਬਾਣੀ 'ਤੇ ਵਿਆਕਰਨ ਲਾਗੂ ਨਹੀਂ ਹੈ, ਪਰ ਗੁਰਬਾਣੀ ਤੋਂ ਬਹੁਤ ਸਾਰੇ ਥਾਂ 'ਤੇ ਗੁਰਬਾਣੀ ਦੇ ਅਧੀਨ ਹੋ ਕੇ ਵਿਆਕਰਨ ਕੰਮ ਬੜਾਵਾ ਦਿੰਦੀ ਹੈ, ਉਦੋਂ ਕੰਮ ਲੈ ਲੈਣਾ ਚਾਹੀਦਾ, ਉਹਦਾ ਕੋਈ ਇਤਰਾਜ਼ ਨਹੀਂ, ਪਰ ਅਧੀਨ ਨਹੀਂ ਵਿਆਕਰਨ ਦੇ। ਕਿਉਂ? ਵਿਆਕਰਨ ਇੱਕ ਜੀਵ ਦੀ ਬਣਾਈ ਹੋਈ ਹੈ ਕਿ ਬਾਣੀ ਕਿਸੇ ਜੀਵ ਦੀ ਨਹੀਂ ਬਣਾਈ ਹੋਈ? ਬਸ ਇਤਨੀ ਜਵਾਬ ਕਾਫੀ ਹੋਏਗਾ ਇਹਦਾ। ਵਿਆਕਰਨ ਅਨੁਸਾਰ ਸੰਧੀ ਪ੍ਰਸ਼ੇਦ ਕਰਕੇ ਫਿਰ ਉਸ ਸ਼ਬਦ ਦੀ ਵਿਉਂਤਬੰਦੀ ਕਰ, ਇਹ ਤੇਰੀ ਡਿਊਟੀ ਹੈ। ਚੌਥਾ, ਵੇਖ ਸ਼ਬਦ ਵਿੱਚ ਕਿਤੇ ਅਨਵੇ ਤਾਂ ਨਹੀਂ ਲੱਗਦੀ। ਅਨਵੇ ਹੁੰਦਾ ਜੈਸੇ ਸ਼ਬਦ ਦੀ ਜਿਹੜੀ ਅਰਥਾਂ ਦੀ ਯੋਜਨਾ ਹੈ ਉਹ ਮੁੱਢ ਤੋਂ ਨਾ ਬਣਦੀ ਹੋਵੇ, ਫਿਰ ਰਹਾਉ ਦੀ ਤੁਕ ਤੋਂ ਅਰਥ ਸੋਹਣਾ ਜੁੜਦਾ ਹੋਵੇ, ਸਿਧਾਂਤਕ ਤੁਕ ਹੈ, ਫਿਰ ਰਹਾਉ ਦੀ ਤੁਕ ਦਾ ਅਰਥ ਪਹਿਲਾਂ ਕਰ ਲੈਣਾ, ਸਾਰੇ ਸ਼ਬਦਾਂ 'ਚ ਨਹੀਂ ਕਿਤੇ ਕਿਤੇ। ਮੇਰੀ ਯਾਦ ਹੈ ਜਦੋਂ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਸੀ, ਇੱਕ ਬਜ਼ੁਰਗ ਆਤਮਾ, ਉਹਨਾਂ ਦਾ ਨਾਮ ਅੱਜ ਵੀ ਨਹੀਂ ਮੈਨੂੰ ਪਤਾ, ਪਰ ਉਹਨਾਂ ਨੂੰ ਅੰਗਰੇਜ਼ੀ ਬਾਬਾ ਕਹਿੰਦੇ ਸੀ, ਕਿਉਂਕਿ ਉਹ ਅੰਗਰੇਜ਼ੀ ਬੜੀ ਬੋਲਦਾ ਸੀ। ਦਾਸ ਤੋਂ ਪਹਿਲਾਂ ਉਹ ਸਾਡੇ ਸੰਤਾਂ ਦੇ ਕੋਲੋਂ ਪੜ੍ਹਿਆ ਵੀ ਸੀ, ਇਸ ਕਰਕੇ ਸਾਂਝ ਵੀ ਸੀ ਥੋੜ੍ਹੀ। ਉਹ ਸਾਡੀ ਬੈਰਕ ਵਿੱਚ ਆ ਕੇ ਕਹਿੰਦਾ ਵੀ ਮੇਰੀ ਇੱਕ ਬਾਤ ਸਮਝ ਨਹੀਂ ਆਈ ਕਿ ਜਦੋਂ ਸਤਿਗੁਰਾਂ ਦਾ ਇਹ ਸ਼ਬਦ ਮੈਂ ਪੜ੍ਹਦਾ ਕਿ ਅਪੁਸ਼ਟ ਬਾਤ ਦੇ ਭਈ ਸੀਧਰੀ, ਸਾਰਾ ਸ਼ਬਦ ਇਹ ਕੋਈ ਗੱਲ ਸਮਝ ਵਿੱਚ ਨਹੀਂ ਆਉਂਦੀ, ਕਦੋਂ ਪੁੱਠੀਆਂ ਗੱਲਾਂ ਤੋਂ ਸਿੱਧੀਆਂ ਹੋ ਜਾਂਦੀਆਂ ਹਨ, ਕਿਵੇਂ ਹੋ ਜਾਂਦੀਆਂ ਹਨ, ਇਹ ਕੀ ਮਹਾਰਾਜ ਕਹਿੰਦੇ ਨੇ, ਮੇਰੀ ਅਕਲ 'ਚ ਨਹੀਂ ਆ ਰਹੀ। ਮੈਂ ਕਿਹਾ ਅੰਗਰੇਜ਼ੀ ਬਾਬਾ, ਤੇਰੀ ਰਸਨਾ ਤੋਂ ਹੀ, ਤੇਰੇ ਸ਼ਬਦਾਂ ਨਾਲ ਇਹਦੀ ਵਿਆਖਿਆ ਕਰਾ ਦਈਏ, ਫਿਰ ਠੀਕ ਹੈ, ਕੋਈ ਕਰਾਮਾਤ ਨਹੀਂ, ਅਰਥਾਂ ਦੀ ਮੇਰੀ ਰੀਤ ਬੜੀ ਹੈ। ਤੂੰ ਉਹ ਨਿਯਮ ਛੱਡ ਕੇ ਗੱਲ ਕਰ ਰਿਹਾ, ਮੈਂ ਉਸ ਨਿਯਮ ਦੇ ਨਾਲ ਗੱਲ ਕਰਦਾ। ਕਹਿੰਦੇ ਜੀ ਕਈ, ਮੈਂ ਕਿਹਾ ਤੁਸੀਂ ਹੁਣੇ ਹੀ ਰਹਾਉ ਵਾਲੀ ਤੁਕ ਪੜੋ ਮੇਰੇ ਸਾਹਮਣੇ। ਉਹ ਕਹਿੰਦੇ ਜੋ ਕਿਰਪਾ ਗੋਬਿੰਦ ਭਈ। ਮੈਂ ਕਿਹਾ ਹੁਣ ਪਹਿਲੀ ਤੁਕ ਪੜੋ। ਕਹਿੰਦੇ ਉਹ ਪੁਸ਼ਟ ਬਾਤ 'ਤੇ ਪਈ ਸੀ ਜੀ, ਮੈਂ ਅਰਥ ਬਣ ਗਿਆ, ਜਦੋਂ ਗੋਬਿੰਦ ਦੀ ਕਿਰਪਾ ਹੋ ਗਈ ਉੱਠੀਆਂ ਗੱਲਾਂ ਸਿੱਧੀਆਂ ਹੋ ਗਈਆਂ। ਇਹ ਰੀਤ ਹੈ, ਕਹਿਣ ਤੋਂ ਭਾਵ ਵੀ ਇਹ ਗਿਆਨ ਹੋਣਾ ਚਾਹੀਦਾ ਗਿਆਨੀ ਨੂੰ। ਪਰ ਅੱਜ ਸੱਚ ਇਹ ਹੈ ਵੀ ਜਿਵੇਂ ਇੱਕ ਪੰਜਾਬ ਦੀ ਕਹਾਵਤ ਹੈ ਨਾ ਵੀ ਅੰਨੀ ਪੀਂਦੀ ਆ ਕੁੱਤੇ ਚੜ੍ਹਦੇ, ਅੱਜ ਗੱਲ ਫਰਕ ਕੋਈ ਨਹੀਂ ਰਿਹਾ ਵੈ। ਸਿਆਣੀ ਬਣਨ ਦੀ ਲੋੜ ਹੈ। ਅਨਵੇ ਵੀ ਦੋ ਕਿਸਮ ਦੇ, ਦੰਡ ਅਨਵੇ ਹੈ ਜਾਂ ਖੰਡ ਅਨਵੇ ਹੈ, ਤੁਕਾਂ ਤੁਕਾਂ 'ਤੇ ਲਾਉਣਾ ਹੈ ਜਾਂ ਪੂਰੀ ਤੁਕ 'ਤੇ ਲਾਉਣਾ ਹੈ। ਕੌਣ ਕਰੇ ਇੰਨਾ ਝੰਝਟ, ਕੌਣ ਸਮਝੇ ਐਸੀਆਂ ਬਰੀਕੀ ਗੱਲਾਂ ਨੂੰ। ਜਿਹੜੀ ਗੱਲ ਅੱਜ ਸਾਡੇ ਨਾ ਸਮਝ ਆਵੇ ਉਹ ਇੱਕ ਬੜਾ ਸੌਖਾ ਜਿਹਾ ਤਰੀਕਾ ਲੱਭਿਆ, ਇਹ ਛੱਡੋ ਜੀ ਬਾਹਮਣਵਾਦ ਹੈ, ਬਹੁਤ ਸੌਖਾ ਤਰੀਕਾ ਹੈ ਤੁਹਾਡਾ ਖਿਹੜਾ ਚੜਾਉਣ ਦਾ, ਔਰ ਦੂਸਰੇ ਨੂੰ ਅਪਮਾਨ ਕਰਨ ਦਾ ਵੀ ਵਧੀਆ ਤਰੀਕਾ ਹੈ, ਇਹ ਕਹਿ ਦਈਏ ਵੀ ਤੂੰ ਬਾਹਮਣ ਹੈ ਮੈਂ ਖਾਲਸਾ। ਨਹੀਂ ਚੱਲੇਗਾ ਇਸ ਕੰਮ, ਗੁਰੂ ਨਾਨਕ ਨੂੰ ਮਨਜ਼ੂਰ ਨਹੀਂ, ਗੁਰੂ ਗੋਬਿੰਦ ਸਿੰਘ ਨੂੰ ਮਨਜ਼ੂਰ ਨਹੀਂ ਇਹ ਬਾਤ। ਉਹ ਕੰਸੀ ਤੱਕ ਆਪਣੇ ਸੇਵਕਾਂ ਨੂੰ ਭੇਜਦੇ ਆ, ਜਾਓ ਸੰਸਕ੍ਰਿਤ ਵਿੱਦਿਆ ਪੜ੍ਹ ਕੇ ਆਓ, ਮੇਰਾ ਖਾਲਸਾ ਦੂਸਰੇ ਧਰਮਾਂ ਦੀ ਵਿੱਦਿਆ ਵੀ ਪੜ੍ਹੇ। ਅਤੇ ਇਸ ਕਰਕੇ ਅਸੀਂ ਦੂਜੇ ਧਰਮਾਂ ਵਾਲਿਆਂ ਨਾਲ ਗੱਲ ਕਿਵੇਂ ਕਰਾਂਗੇ ਜਿੰਨੀ ਦੇਰ ਤੱਕ ਅਸੀਂ ਕੁਛ ਪੜ੍ਹਾਂਗੇ ਜੀ। ਮੈਨੂੰ ਹਿੰਦੂ ਮਤ ਦੇ ਆਚਾਰੀਆਂ ਦੇ ਵਿੱਚ ਹਰ ਸਾਲ ਸਰਦੀ ਦੀ ਮੌਸਮ, ਹਰ ਸਾਲ, ਇਹ ਨਹੀਂ ਵੀ ਇੱਕ ਸਾਲ, ਹਰ ਸਾਲ ਕੰਸ਼ੀ ਦੇ ਪੜ੍ਹੇ ਵਿਦਵਾਨ 3-3 ਡਿਗਰੀਆਂ ਆਚਾਰੀਆਂ ਦੇ ਜਿਹਨਾਂ ਕੋਲ, ਮੈਨੂੰ ਉਹਨਾਂ ਦੇ ਵਿੱਚ ਬਹਿਣ ਦਾ ਮੌਕਾ ਮਿਲਦਾ, ਰੱਬ ਨੇ ਦਿੱਤਾ ਹੈ ਮੈਨੂੰ ਗੁਰਮਤ ਦੀ ਗੱਲ ਉੱਥੇ ਉਹਨਾਂ ਵਿੱਚ ਬਹਿ ਕੇ ਕਰਨ ਦਾ ਮੌਕਾ ਦਿੱਤਾ। ਅਤੇ ਮੈਂ ਹੈਰਾਨ ਹੋ ਜਾਂਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਵਿੱਦਿਆ ਕਿਤਨੀ ਮਹਾਨ ਹੈ ਕਿ ਬੜੇ ਬੜੇ ਆਚਾਰੀਆਂ ਦੀਆਂ ਡਿਗਰੀਆਂ ਫੇਲ ਹੋ ਜਾਂਦੀਆਂ ਨੇ, ਅਤੇ ਇੱਕ ਗਰੀਬ ਕਿਸਾਨ ਦਾ ਪੁੱਤਰ ਜੱਟਾਂ ਦੇ ਘਰ ਜਨਮ ਮਿਲਿਆ ਹੋਵੇ, ਜੰਮਣ ਤੋਂ ਪਹਿਲਾਂ ਹੀ ਅਜੇ ਗਰਭ ਦੇ ਵਿੱਚ ਮਾਤਾ ਦੇ ਹੋਵੇ, ਉਹਦਾ ਪਿਓ ਮਰ ਗਿਆ ਹੋਵੇ, ਭਰਾਵਾਂ ਨੇ ਇਨਸਾਫ ਨਾ ਦਿੱਤਾ ਹੋਵੇ, ਅਤੇ ਫਿਰ ਇਹੋ ਜਿਹੇ ਰੁਲਦੇ ਖਿਲਦੇ ਨੂੰ ਕੋਈ 4 ਅੱਖਰ ਵਿੱਦਿਆ ਦੇ ਤੇ, ਹੁਣ ਇਹ ਕਰਾਮਾਤ ਨਹੀਂ ਤਾਂ ਹੋਰ ਕੀ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ। ਅਤੇ ਵਿੱਦਿਆ ਜਿਹੜੀ ਹੈ, ਫਰੀਦ ਨੂੰ ਫਰੀਦ ਦਾ ਗੁਰੂ ਪੁੱਛਦਾ ਜਦੋਂ ਸ਼ਿਸ਼ ਬਣਨ ਵਾਸਤੇ ਗਿਆ, ਕਹਿੰਦਾ ਫਰੀਦਾ ਜੀ ਹਜ਼ੂਰ, ਫਰੀਦ ਬੋਲਿਆ ਕਹਿੰਦੇ ਕੁਛ ਇਲਮ ਪੜ੍ਹਿਆ, ਕਹਿੰਦਾ ਜੀ ਨਹੀਂ। ਫਰੀਦ ਦਾ ਗੁਰੂ ਬੜਾ ਬੋਲਣ ਨੂੰ ਧੜਕ ਸੀ, ਜਿਵੇਂ ਤੁਹਾਡੇ ਇੱਥੇ ਗ੍ਰੰਥੀ ਭਾਈ ਰਣਜੀਤ ਸਿੰਘ ਜੀ ਦੀਆਂ ਗੱਲਾਂ ਸੁਣ ਕੇ ਅੱਜ ਬੜਾ ਬਹੁਤ ਹੌਂਸਲਾ ਵਧਿਆ ਵੀ ਐਸੇ ਗ੍ਰੰਥੀ ਸਿੰਘ ਸਾਹਿਬਾਨ ਐਡੀ ਜ਼ੋਰਤ ਰੱਖਣ ਵਾਲੇ, ਗੁਰੂ ਕਿਰਪਾ ਕਰੇ। ਅਤੇ ਇਸ ਕਰਕੇ ਫਰੀਦ ਦਾ ਗੁਰੂ ਮੁਰਸ਼ਦ ਇਹਦਾ ਕਹਿੰਦਾ, ਫਰੀਦਾ ਅਨਪੜ੍ਹ ਫਕੀਰ, ਅਨਪੜ੍ਹ ਫਕੀਰ ਸ਼ੈਤਾਨ ਦੀ ਨਾਨੀ ਬਣ ਜਾਂਦੀ ਹੈ, ਇਸ ਲਈ ਫਕੀਰ ਨੂੰ ਵਿੱਦਿਆ ਜ਼ਰੂਰ ਪੜ੍ਹਨੀ ਚਾਹੀਦੀ ਹੈ। ਫਕੀਰ ਨੂੰ ਅਨਪੜ੍ਹ ਨਹੀਂ ਰਹਿਣਾ ਚਾਹੀਦਾ, ਜੇ ਅਨਪੜ੍ਹ ਰਹੇਗਾ ਪਖੰਡ ਕਰੇਗਾ, ਪਖੰਡ ਨਾਲ ਲੋਕਾਂ ਨੂੰ ਕਾਬੂ ਕਰੇਗਾ, ਜੇ ਵਿੱਦਿਆ ਪੜ੍ਹੇਗਾ 4 ਅੱਖਰ ਕਿਸੇ ਨੂੰ ਗਿਆਨ ਦੇ ਦੇਵੇਗਾ, ਤੂੰ ਵਿੱਦਿਆ ਪੜ੍ਹ। ਇਸ ਕਰਕੇ 99 ਰੀਤ ਤੋਂ ਬਾਅਦ ਬਾਤ ਆਉਂਦੀ ਹੈ ਕਿ ਜਿਹੜੀ ਅਨਮਤਾਂ ਵਾਲਿਆਂ ਨੂੰ ਸ਼ੰਕਾ ਫੁਰ ਸਕਦੀ ਹੈ ਉਹ ਸ਼ੰਕਾ ਕੋਲੋਂ ਕਰਨੀ, ਇਹ ਡਿਊਟੀ ਹੈ ਕਿ ਸ਼ੰਕਾਵਾਦੀ ਦਾ ਐਸਾ ਮਤ ਹੈ ਕਹਿਣਾ ਪੈਂਦਾ ਹੈ। ਬਾਬਾ ਜੀ ਦੀ ਕਥਾ 'ਚ ਸੁਣਿਆ ਹੋਏਗਾ ਤੁਸੀਂ ਕਈ ਵਾਰੀ ਬਾਬਾ ਦਰਸ਼ਨ ਸਿੰਘ ਦੇ ਕੋਲੋਂ ਕਿ ਸ਼ੰਕਾਵਾਦੀ ਦਾ ਮਤ ਹੈ। ਅਤੇ 6ਵਾਂ ਹੋ ਸ਼ੰਕਾ ਦਾ ਸਮਾਧਾਨ, ਉਹਦਾ ਉੱਤਰ ਦੇਣਾ, ਆਹ ਉੱਤਰ ਹੈ ਇਸਦਾ। ਇਹਨੂੰ ਕਹਿੰਦੇ ਨੇ ਖੱਟ ਵਿਖ, ਇਹ 6 ਨਿਯਮ ਹਨ, ਵਿਆਕਰਣ ਸਿਮਰਤੰਗ ਐਸਾ ਵਿਧਾਨ ਹੈ ਇਸਦਾ। ਉਹਦੇ ਅਨੁਸਾਰ ਇਤਿਹਾਸ ਸ਼ਬਦ ਦੀ ਵਿਆਖਿਆ ਹੈ, 3 ਸ਼ਬਦ ਇਕੱਠੇ ਕੀਤੇ ਹੋਏ ਨੇ, ਇਤੀ ਹਾ ਆਸ ਇਤਿਹਾਸ। ਤੁਸੀਂ ਇਤਿਹਾਸ ਸੁਣਦੇ ਰਹੇ ਹੋ 1 ਮਹੀਨਾ, ਮੈਂ ਇਸ ਲਈ ਪਹਿਲਾਂ ਅੱਜ ਆਪ ਜੀ ਦੇ ਨਾਲ, ਜਦੋਂ ਕੱਲ੍ਹ ਮੇਰੇ ਤੋਂ ਪਹਿਲਾਂ ਰਾਗੀ ਲੱਗੇ ਫਿਰ ਰਾਗੀਆਂ ਦੀ ਗੱਲ ਕਰ ਲਾਂਗੇ, ਅੱਜ ਤਾਂ ਫਿਰ ਢਾਡੀ ਲੱਗੇ ਹੋਏ ਸੀ ਨਾ, ਇਸ ਕਰਕੇ ਮੈਂ ਇਤਿਹਾਸ ਦੀ ਗੱਲ ਕਰਨ ਲੱਗਾ। ਮਹਾਂਪੁਰਖਾਂ ਨੇ ਇਹ ਕਿਹਾ ਸੀ ਵੀ ਕਿਸੇ ਗ੍ਰੰਥ ਦੀ ਵਿਚਾਰ ਕਰਨੀ ਹੋਵੇ, ਉਸ ਗ੍ਰੰਥ ਦਾ ਨਾਮ, ਉਹਦੇ ਅਰਥ, ਉਹਦਾ ਸਿਧਾਂਤ ਮੁੱਢ ਵਿੱਚ ਜ਼ਰੂਰ ਦੱਸਣਾ। ਸੰਸਕ੍ਰਿਤ ਦਾ ਪਦ ਹੈ ਇਤੀ, ਇਤੀ ਦਾ ਅਰਥ ਹੁੰਦਾ ਸਮਾਪਤੀ, ਅਧਿਆ ਦੀ ਇਤੀ ਸਮਾਪਤੀ। ਹਾ ਇਹ ਵੀ ਸੰਸਕ੍ਰਿਤ ਦਾ ਪਦ ਹੈ, ਪ੍ਰਗਟ, ਆਸ, ਕਿਸੇ ਚੀਜ਼ ਦਾ ਨਿਚੋੜ ਕੱਢਿਆ, ਜਿਵੇਂ ਆਸੇ ਜੌਂ ਵੈਦਿਕ ਦੇ ਵਿੱਚ ਅਰਥ ਹੈ। ਹੁਣ ਇਸ ਦਾ ਅਰਥ ਬਣਿਆ ਕਿ ਕਿਸੇ ਗੁਰੂ ਪੀਰ ਦੀ, ਕਿਸੇ ਸੂਰਮੇ ਦੀ, ਕਿਸੇ ਦਾਨੀ ਦੀ ਜੀਵਨ ਦੀ ਘਟਨਾ ਘਟ ਕੇ ਉਹਦੀ ਇਤੀ ਹੋ ਗਈ ਹੋਵੇ, ਸਮਾਪਤੀ ਹੋ ਗਈ ਹੋਵੇ, ਫਿਰ ਕੋਈ ਵਿਦਵਾਨ ਉੱਠੇ, ਕੋਈ ਲੇਖਕ ਉੱਠੇ, ਉਹ ਕਲਮ ਚੁੱਕੇ, ਉਹ ਦਵਾਤ ਚੁੱਕੇ, ਉਹ ਕਾਗਜ਼ ਲਏ, ਅਤੇ ਫਿਰ ਪੂਰੀ ਛਾਣਬੀਣ ਕਰਕੇ ਨਿਚੋੜ ਕੱਢ ਕੇ ਅੱਖਰਾਂ ਦੇ ਨਾਲ ਉਹਨੂੰ ਹਾ ਕਹੀਏ, ਪ੍ਰਗਟ ਕਰ ਦੇਵੇ, ਇਤੀ ਜਮਾ ਹਾ ਆਸ ਇਤਿਹਾਸ, ਇਹਨੂੰ ਕਹਿੰਦੇ ਨੇ ਇਤਿਹਾਸ, ਅਤੇ ਫਿਰ ਸਫਲਾ ਹੋਏਗੀ ਜੀ ਇਤਿਹਾਸ ਦੀ ਕਥਾ, ਵਿਆਖਿਆ ਇਤਿਹਾਸ ਦੀ। ਸੋ ਇਤਿਹਾਸ ਸੁਣਿਆ ਢਾਡੀ ਸਿੰਘ ਸਾਹਿਬਾਨਾਂ ਤੋਂ, ਇੰਨੇ ਕੁ ਸ਼ਬਦ ਢਾਡੀ ਸਿੰਘ ਸਾਹਿਬਾਨਾਂ ਦੇ 1 ਮਹੀਨਾ ਸੇਵਾ ਕਰਨ ਤੋਂ ਮੈਂ ਆਪਣੀ ਡਿਊਟੀ ਸਮਝੀ ਵੀ ਕੈਸਾ ਕਹਿਣਾ ਚਾਹੀਦਾ। ਆਓ ਹੁਣ ਉਸ ਤੋਂ ਅੱਗੇ ਹੈ ਲੜੀਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ। ਇਹ ਪਰੰਪਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪ ਤੋਰੀ। ਇਹ ਕਿਸੇ ਸੰਪਰਦਾ ਵਾਲੇ ਦੀ ਜਾਂ ਕਿਸੇ ਪੰਥ ਦੀ ਹੋਰ ਜਥੇਬੰਦੀ ਦੀ ਨਹੀਂ, ਇਹ ਕਲੰਗੀ ਵਾਲੇ ਬਾਪੂ ਨੇ ਦਮਦਮਾ ਸਾਹਿਬ ਬੈਠ ਕੇ ਜਿੱਥੇ ਅਨਭਵੀ ਸਰੂਪ ਉਚਾਰਨ ਕੀਤਾ ਇੱਕ ਓਅੰਕਾਰ ਤੋਂ 18:10-20 ਤੱਕ, ਫਿਰ ਵਿਆਖਿਆ ਵੀ ਆਪ ਸੱਚੇ ਪਾਤਸ਼ਾਹ ਨੇ, ਜਿੰਨੀ ਬਾਣੀ ਉਚਾਰਨ ਕਰਦੇ ਉਨੀ ਬਾਣੀ ਦੀ ਕਥਾ ਵੀ ਕਰਦੇ। 48 ਸਿੰਘ ਕਥਾ ਸਰਵਣ ਕਰਦੇ ਸਨ। ਕੈਸਾ ਮਾਹੌਲ ਹੋਏਗਾ ਜਿੱਥੇ ਗੁਰਦੇਵ ਆਪ ਗੁਰਬਾਣੀ ਦੇ ਅਰਥ ਕਰਦੇ ਹੋਣਗੇ। ਔਰ ਉਹ ਸੰਪਰਦਾਇ ਅਰਥ, ਗੁਰੂ ਕਿਰਪਾ ਕਰੇ ਮੈਨੂੰ ਕਿਸੇ ਭੁਲੇਖੇ ਦੇ ਵਿੱਚ ਨਾ ਪਾਇਆ ਹੋਵੇ ਕਿਸੇ ਨੇ, ਜਿੱਥੇ ਤੱਕ ਮੈਂ ਨਿਸ਼ਚਾ ਕੀਤਾ ਹੁਣ ਤੱਕ ਸੰਪਰਦਾ ਦੀ ਵਿਚਾਰਧਾਰਾ ਅਨੁਸਾਰ ਮੈਂ ਵੀ ਇਹੀ ਕਹਿੰਦਾ ਰਿਹਾ ਵੀ ਉਹ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਨੇ ਉਹ ਅਰਥ ਜਵਾਨੀ ਕੰਠ ਕਰ ਲਏ ਸੀ ਕਿਉਂਕਿ ਗੁਰੂ ਦੀ ਕਿਰਪਾ ਸੀ, ਐਸਾ ਵੀ ਠੀਕ ਹੈ। ਜੇ ਇੱਕ ਪੰਜੋਖਰਾ ਸਾਹਿਬ ਗੂੰਗਾ ਅਤੇ ਬੋਲਾ ਬਹਿਰਾ ਛੱਜੂ ਝੀਵਰ ਗੀਤਾ ਦੇ ਅਰਥ ਕਰ ਸਕਦਾ ਤਾਂ ਭਾਈ ਮਨੀ ਸਿੰਘ ਕਿਉਂ ਨੇ? ਇਹ ਪਰੰਪਰਾ ਇਹ ਵੀ ਗਲਤ ਨਹੀਂ। ਪਰ ਮੈਨੂੰ ਹੈਰਾਨੀ ਉਦੋਂ ਹੋਈ ਜਦੋਂ ਇੱਕ ਸੱਜਣ ਦੇ ਕੋਲ 3 PhD ਦੀਆਂ ਡਿਗਰੀਆਂ ਸਨ ਅਤੇ ਮੈਂ ਉਹਨਾਂ ਦਿਨਾਂ 'ਚ ਗੁਰੂ ਗ੍ਰੰਥ ਸਾਹਿਬ ਦਾ ਗੁਰਤਾ ਗੱਦੀ ਵਾਲਾ ਸਰੂਪ ਭਾਲਦਾ ਫਿਰਦਾ ਸੀ ਕਿ ਮੈਨੂੰ ਕਿਤੇ ਲੱਭ ਜਾਏ। ਅਤੇ ਉਹਨਾਂ ਦੇ ਦੀਦਾਰ ਹੋਏ, ਮੈਨੂੰ ਦੇਸ਼ ਪ੍ਰਦੇਸ਼ ਦੇ ਪੱਤਰਕਾਰ ਭਾਈ ਦਲਜੀਤ ਸਿੰਘ ਉੱਪਲ ਉਹਨਾਂ ਦੇ ਕੋਲ ਲੈ ਕੇ ਗਏ। ਮੈਂ ਉਦੋਂ ਹੈਰਾਨ ਹੋਇਆ ਕਿ ਜਦੋਂ 16 ਵਾਲੀਅਮ ਦੇ ਵਿੱਚ ਭਾਈ ਮਨੀ ਸਿੰਘ ਦੇ ਉਸ ਵੇਲੇ ਦੇ ਲਿਖੇ ਹੋਏ ਅਰਥ ਕਲੰਗੀਧਰ ਪਾਤਸ਼ਾਹ ਤੋਂ ਸਰਵਣ ਕਰਕੇ ਉਹ ਦੇਖੇ, ਫਿਰ ਮੈਂ ਉਹਨਾਂ ਅਰਥਾਂ ਨੂੰ ਸੰਪਰਦਾਇ ਅਰਥਾਂ ਨਾਲ ਮਿਲਾ ਕੇ ਵੇਖਿਆ ਅਤੇ ਨਿਰਸੰਦੇਹ ਅੱਜ ਤੱਕ ਦਮਦਮੀ ਟਕਸਾਲ ਵਿੱਚ ਉਹੀ ਅਰਥ ਚੱਲੇ ਆ ਰਹੇ ਨੇ ਜਿਹੜੇ ਕਲੰਗੀਧਰ ਪਾਤਸ਼ਾਹ ਨੇ ਪੜ੍ਹਾਏ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਅਤੇ ਉਹਨਾਂ ਅਰਥਾਂ ਨੂੰ ਹੀ ਪੜ੍ਹਿਆ ਵਿਚਾਰਿਆ, ਫਿਰ ਵੀ ਵਿਦਿਆਰਥੀ ਦੇ ਕੋਲੋਂ ਬਹੁਤ ਗਲਤੀਆਂ ਹੋ ਜਾਂਦੀਆਂ। ਉਸਤਾਦ ਰੂਪ ਤਾਂ ਮਹਾਂਪੁਰਖ ਇਹ ਸੀ ਭਾਈ ਸੰਤ ਗਿਆਨੀ ਗੁਰਬਚਨ ਸਿੰਘ ਜੀ, ਜਿਨ੍ਹਾਂ 150-150 ਸਿੰਘ ਹਰ ਵੇਲੇ ਰੱਖ ਕੇ ਪੜ੍ਹਾਇਆ, ਜਿੱਥੇ ਸੰਤ ਬਾਬਾ ਜਰਨੈਲ ਸਿੰਘ ਜੀ ਵਰਗੇ ਸੂਰਮੇ ਅਤੇ ਵਿਦਵਾਨ ਵੀ ਪੈਦਾ ਹੋਏ, ਇਹ ਉਹਨਾਂ ਦੀ ਦੇਣ ਸੀ ਵੱਡਿਆਂ ਦੀ। ਸੋ ਉਸ ਪਰੰਪਰਾ ਦੇ ਅਨੁਸਾਰ ਕਿ ਜਦੋਂ ਬਾਣੀ ਮੱਧ ਵਿੱਚ ਆ ਜਾਏ, ਮੈਨੂੰ ਇੱਥੇ ਦਾ ਨਹੀਂ ਪਤਾ ਹੈ, ਮੈਂ ਕਿਸੇ 'ਤੇ ਚੋਟ ਨਹੀਂ ਕਰ ਰਿਹਾ, ਪਰ ਸੱਚਾਈ ਬਿਆਨ ਕਰਨ ਦੇ ਵਿੱਚ ਮੈਨੂੰ ਕੋਈ ਦਿੱਕਤ ਨਹੀਂ ਆਇਆ। ਪਰੰਪਰਾ ਅਨੁਸਾਰ ਜਦੋਂ ਬਾਣੀ ਮੱਧ ਵਿੱਚ ਆ ਜਾਏ ਅਰਥਾਂ ਸਮੇਤ, ਉਦੋਂ ਇੱਕ ਅਖੰਡ ਪਾਠ ਕਰੀਦਾ। ਸ਼ੁਕਰਾਨੇ ਦਾ ਦਾਤਾ, ਇਹ ਲੜੀਵਾਰ ਕਥਾ ਮੱਧ ਵਿੱਚ ਆ ਗਈ, ਜਿਵੇਂ ਅਖੰਡ ਪਾਠ ਸਾਹਿਬ ਚੱਲਦੇ ਵਿੱਚ ਜਦੋਂ ਬਾਣੀ ਮੱਧ ਵਿੱਚ ਆ ਜਾਏ ਉਦੋਂ ਦੇਖ ਲਿਆ ਕਿ ਅਰਦਾਸ ਕਰਦੀ ਹੈ ਦਾਤਾ, ਇਸੇ ਤਰ੍ਹਾਂ ਸੰਪੂਰਨਤਾ ਵੀ ਬਖਸ਼ਣੀ। ਐਸਾ ਹੈ, ਉਸ ਤੋਂ ਅੱਗੇ ਫਿਰ ਕਥਾ ਆਰੰਭ ਹੋ ਜਾਂਦੀ ਹੈ। ਕੁਝ ਵੀਰਾਂ ਦਾ ਇੱਕ ਤਰਕ ਹੈ, ਉਹ ਕਹਿੰਦੇ ਜੀ ਮੱਧ ਵਿੱਚ ਕਿਵੇਂ ਹੈ ਬਾਣੀ, ਜਦੋਂ ਅਸੀਂ 1430 ਅੰਗਾਂ ਦਾ ਵਿਚਕਾਰ ਦੇਖਾਂਗੇ ਉਹ ਇੱਥੇ ਥੋੜ੍ਹੀ ਬਣਦਾ। ਫਿਰ ਕਿਸੇ ਹੱਦ ਤੱਕ ਤਰਕਵਾਦੀ ਦੀ ਤਰਕ ਨਿਰਮੂਲ ਵੀ ਨਹੀਂ ਔਰ ਇਹਦੇ ਵਿੱਚ ਸੱਚਾਈ ਵੀ ਬਹੁਤੀ ਨਹੀਂ, ਕਿਉਂਕਿ ਜਦੋਂ ਅੰਗ ਗਿਣਾਂਗੇ ਉਹਦੇ ਅਨੁਸਾਰ ਤਾਂ ਮੱਧ ਇੱਥੇ ਨਹੀਂ ਬਣਦਾ। ਮੱਧ ਤਾਂ ਬਣੇਗਾ ਜੇ 1410 ਅੰਗਾਂ ਦੀ ਬਾਤ ਹੁੰਦੀ, ਫਿਰ 705 'ਤੇ ਆ ਕੇ ਮੱਧ ਲੱਗ ਜਾਂਦਾ, ਠੀਕ। ਪਰ ਇਹਦੇ ਵਿੱਚ ਦੋ ਵਿਚਾਰਾਂ ਹਨ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਸਮੁੱਚੀ ਬਾਣੀ 31 ਰਾਗਾਂ ਵਿੱਚ ਵੰਡੀ ਹੋਈ ਹੈ, ਸ੍ਰੀ ਰਾਗ ਮਾਝ ਗੌੜੀ ਆਸਾ ਗੁਜਰੀ ਗੰਧਾਰੀ ਬਿਹਾਗੜਾ ਵਡਾਂਸ ਸੋਲਠ ਧਨਾਸਰੀ ਜੈਤਸਰੀ ਟੋਡੀ ਬੈਰਾੜੀ ਤਿਲੰਗ ਸੂਹੀ ਬਿਲਾਵਲ ਕੌਂਡ ਰਾਮਕਲੀ ਨਟ ਨਾਰਾਇਣ ਮਾਲੀ ਗੌੜਾ ਮਾਰੂ ਤੁਖਾਰੀ ਕਿਦਾਰਾ ਭੈਰੋਂ ਬਸੰਤ ਸਾਰੰਗ ਮਲਹਾਰ ਕਾਨੜਾ ਕਲਿਆਣ ਪ੍ਰਭਾਤੀ 30 ਹੋ ਗਏ ਇੱਥੇ ਤੱਕ, ਜੈ ਜੈ ਬੰਤੀ 31 ਮਰਾਗ। ਗੁਰੂ ਸਾਹਿਬ ਨੇ ਜਦੋਂ ਬਾਣੀ ਸੰਪੂਰਨ ਕੀਤੀ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਅਤੇ ਇੱਥੇ ਤੱਕ ਬਾਣੀਆਂ ਦੇ ਨਾਮ ਆ ਰਹੇ ਨੇ, ਪੱਟਾਂ ਦੀ ਪੱਟਾਂ ਦੇ ਸਵਈਏ ਆ ਗਏ, ਪੱਟਾਂ ਦੀ ਬਾਣੀ ਆ ਗਈ ਅਤੇ ਹੋਰ ਇਤਿਹਾਸਕ। ਅਤੇ ਜਦੋਂ ਪੱਟਾਂ ਦੀ ਬਾਣੀ ਸਮਾਪਤ ਹੁੰਦੀ ਹੈ 714-710 'ਤੇ ਆ ਕੇ, ਉਦੋਂ ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਭਾਈ ਗੁਰਦਾਸ ਹੁਣ ਇਸ ਤਰ੍ਹਾਂ ਕਰੋ ਜੋ 12 ਤੋਂ ਬਚੇ ਹੋਏ ਸਲੋਕ ਨੇ ਜਿਹੜੇ 22 ਵਾਰਾਂ ਦੇ 'ਚ ਆਪਾਂ ਉਹਨਾਂ ਨੂੰ ਕਿਸੇ ਵੀ ਜਗ੍ਹਾ ਥਾਂ ਨਹੀਂ ਦੇ ਸਕੇ, ਹੁਣ ਉਹ 12 ਤੋਂ ਵਧੇ ਹੋਏ ਜਿਹੜੇ ਸਲੋਕ ਨੇ ਉਹਨਾਂ ਦਾ ਇੱਕ ਨਵਾਂ ਸਿਰਲੇਖ ਦਿਓ, ਇਹਨਾਂ ਦੇ ਸਲੋਕ 12 ਅਤੇ ਵਧੀਕ, ਉਹਨਾਂ 12 ਤੋਂ ਬਚੇ ਹੋਏ ਸਲੋਕ। ਅਤੇ ਇੱਥੇ ਤੱਕ 1410 ਅੰਗਨ ਅਤੇ ਮੱਧ ਉਸ ਹਿਸਾਬ ਸਿਰ ਇਸੇ ਥਾਂ 'ਤੇ ਆਉਣ। ਇੱਕ ਜੇ ਆਪਾਂ ਉਸ ਤਰਕ ਨੂੰ ਮੁੱਖ ਰੱਖ ਕੇ ਵਿਚਾਰ ਕਰੀਏ ਤਾਂ ਜਵਾਬ ਸਹੀ ਦਰੁਸਤ ਇਹ ਬਣੇਗਾ ਕਿ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਵਿਦਿਆਰਥੀਆਂ ਵਿੱਚੋਂ ਇੱਕ ਸੰਤ ਨਾਰ ਸਿੰਘ ਜੀ ਹੋਏ ਹੈ। ਉਹ ਪਹਿਲਾਂ ਨਿਰਮਲੇ ਸੰਤ ਸੀ, ਇਸ ਕਰਕੇ ਉਹਨਾਂ ਨੂੰ ਜਥੇ 'ਚ ਨਿਰਮਲੇ ਸੰਤ ਹੀ ਕਿਹਾ ਜਾਂਦਾ ਸੀ। ਉਹਨਾਂ ਨੇ ਸਾਰੇ ਸ਼ਬਦਾਂ ਨੂੰ ਗਿਣਿਆ, ਸਾਰਿਆਂ ਸ਼ਬਦਾਂ ਨੂੰ ਗਿਣ ਕੇ ਵੰਡ ਕੀਤੀ ਅਤੇ ਮਹਾਂਪੁਰਖਾਂ ਨੇ ਦੱਸਿਆ ਕਿ ਮੱਧ ਇਸ ਥਾਂ 'ਤੇ ਆਉਂਦਾ ਕਿ ਜਦੋਂ ਪੁਰਾਣੇ ਸਰੂਪ ਸੀ, ਜਦੋਂ ਪ੍ਰੈਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਪਣ ਲੱਗੇ ਤਾਂ ਫਿਰ ਅੰਗ ਵੱਧ ਘੱਟ, ਪੁਰਾਣੇ ਸਰੂਪਾਂ ਦੇ ਅੰਗ ਐਸੇ ਨਹੀਂ ਹੈ। ਇਸ ਕਰਕੇ ਵੀਰੋ ਇਹ ਅੰਗ ਵੱਧ ਘੱਟ ਹੋ ਸਕਦੇ ਆ, ਲੇਕਿਨ ਬਾਣੀ ਦੇ ਸ਼ਬਦ ਇਸੇ ਥਾਂ 'ਤੇ ਮੱਧ ਹੈ। ਤੀਸਰੀ ਬਾਤ, ਇੱਕ ਮੂਰਖਤਾਈ ਵਾਲੇ ਮੂਰਖ ਦੀ ਮੈਨੂੰ ਕੁਦਰਤੀ ਮੇਰੇ ਕਰਮਾਂ 'ਚ ਮੂਰਖ ਮਿਲਣੇ ਲਿਖੇ ਹੋਏ ਆ, ਇਸ ਕਰਕੇ ਮੈਨੂੰ ਮਿਲ ਜਾਂਦੇ ਆ। ਉਹ ਕਰਮਾਂ 'ਚ ਜਿਹੜੀ ਚੀਜ਼ ਲਿਖੀ ਹੈ ਦੇਖੋ ਮਿਲੂਗੀ, ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾ ਆਪਣੇ ਆਪਣੇ ਕਰਮ ਨੂੰ ਦੋਸ਼ ਹੈ ਕਿਸੇ ਨੂੰ ਤੋੜੀ ਹੈ। ਇੱਕ ਮੂਰਖ ਮੇਰੇ ਪਿੰਡ ਦਾ ਹੀ ਮੈਨੂੰ ਟਕਰ ਗਿਆ, ਸ਼ਰਾਬ ਪੀਤੀ ਹੋਈ ਅਤੇ ਸਾਡੇ ਗੁਆਂਢੀ ਨੂੰ ਕਹਿੰਦਾ, ਦਲੀਪ ਸਿੰਘ ਨੂੰ ਕਹਿੰਦਾ, ਉਹ ਦਲੀਪ ਸਿਆਂ ਇਹ ਆਪਣੇ ਗਿਆਨੀ ਨੂੰ ਪੁੱਛਦਾ, ਰੋਜ਼ ਕਥਾ ਕਰਦਾ, ਇਹ ਰੋਜ਼ ਇਹਨੇ ਇਹੀ ਕੰਮ ਫੜਿਆ, ਸ਼ਰਾਬ ਦੀ ਨਿੰਦਾ ਕਰੀ ਜਾਂਦਾ, ਕਿਉਂ ਪੱਟੀ ਮੇਸ ਕਰਨ ਲੱਗਿਆ ਸਾਡੀ, ਸਾਡਿਆਂ ਹੱਥਾਂ 'ਚ ਜੰਮਿਆ ਪਲਾ ਵੱਡਾ ਹੋਇਆ, ਕੀ ਹੋ ਗਿਆ ਜੀ ਗਿਆਨੀ ਬਣ ਗਿਆ। ਉਹ ਕਹਿੰਦਾ, ਜਾ ਤੂੰ ਤੇਰੀ ਸ਼ਰਾਬ ਪੀਤੇ ਚਲਾ ਜਾ, ਤੂੰ ਆਪ ਹੀ ਪੁੱਛ ਲੈ। ਲਓ ਜੀ, ਉਹ ਮਾੜੀ ਕਿਸਮਤ ਨੂੰ ਮੂਰਖ ਮੈਨੂੰ ਟਕਰ ਗਿਆ। ਮੂਰਖ ਨੇ ਮੈਨੂੰ ਕਹਿੰਦਾ, ਗਿਆਨੀ ਜੀ ਇੱਕ ਗੱਲ ਪੁੱਛਣੀ ਹੈ ਤੈਨੂੰ। ਮੈਂ ਕਿਹਾ ਜੀ ਪੁੱਛੋ। ਕਹਿੰਦਾ, ਨਾਲੇ ਸ਼ਰਾਬ ਨੂੰ ਮਾੜੀ ਕਹਿੰਦੇ ਹੋ ਅਤੇ ਨਾਲੇ ਅਰਦਾਸਾਂ ਕਰਦੇ ਹੋ ਸ਼ਰਾਬ ਦੀਆਂ। ਮੈਂ ਕਿਹਾ, ਤੂੰ ਆਪਣੇ ਘਰ ਨੂੰ ਜਾ, ਅੱਜ ਤੱਕ ਕਿਸੇ ਸ਼ਰਾਬੀ ਦੀ ਕਿਤੇ ਸ਼ਰਾਬ ਦੀ ਵੀ ਅਰਦਾਸ ਕੀਤੀ ਸਾਬਤ ਕਰ ਸਕਦਾ ਉਹ ਸ਼ਰਾਬੀ? ਮੈਂ ਕੀ ਉਹੀ ਗੱਲ ਜਿਹੜੀ ਕੜਿਆਲ ਜੀ ਕਹਿ ਕੇ ਹਟਿਆ ਸਰੂਪ ਸਿੰਘ, ਗੱਲ ਤਾਂ ਠੀਕ ਹੈ। ਉਹ ਕਹਿੰਦੇ ਵੀ ਮਰਦਾਨੇ ਬੜੇ ਉਹਨਾਂ ਨੇ ਢੰਗ ਦੇ ਨਾਲ ਕਿਹਾ ਵੀ ਮੂਰਖਣਾ ਵਾਹ ਪੈ ਜਾ ਕੀ ਕਰੇ। ਅਤੇ ਬਿਹਾਰੀ ਰਾਮ ਵੀ ਕਹਿੰਦਾ, ਕਹਿੰਦੇ ਭੰਗ ਪੁੰਗ ਘੋਟਣੇ ਕੋ, ਬੈਰੀ ਦਲ ਰੋਕਣੇ ਕੋ, ਮੂਰਖ ਕੇ ਠੋਕਣੇ ਕੋ, ਸੋਟਾ ਸਾਵਧਾਨ ਹੈ ਕਹਿਤ ਬਿਹਾਰੀ ਰਾਮ, ਸੋਟੇ ਕਾ ਹੀ ਸਾਰਾ ਜਹਾਨ, ਜਿਸ ਹੱਥ ਸੋਟਾ ਤਿਸ ਕਾ ਹੀ ਮਾਨਤਾਨ ਹੈ। ਅਤੇ ਮੈਂ ਕਿਹਾ ਵੀ ਮੈਨੂੰ ਖਾਂ ਨਹੀਂ ਲੱਗਦਾ ਜੀ ਸ਼ਰਾਬੀ ਨਾਲ ਸੋਟੇ ਖੜਕਾਉਣਾ ਪਊ, ਕਰੀਏ ਕੀ? ਮੈਂ ਆਪਣੇ ਘਰ ਬੈਠਾ ਅਤੇ ਸ਼ਰਾਬੀ ਮੇਰੇ ਗਲ ਪੈ ਰਿਹਾ। ਮੈਂ ਕਿਹਾ, ਕਿਹੜੀ ਕਿਹੜੀ ਅਰਦਾਸ ਕੀਤੀ ਆ ਵੀ ਦੱਸ। ਲਾਭ ਸਿਆਂ, ਲਾਭ ਸੂ ਸੀ ਉਹਦਾ ਨਾਂ। ਕਹਿੰਦਾ, ਅੱਛਾ ਐਂ ਦੱਸ, ਉੱਥੇ ਖੜਾ ਛੜਕ ਦੇ ਖੜਾ। ਕਹਿੰਦਾ, ਜਦੋਂ ਅਖੰਡ ਪਾਠ ਕਰਦੇ ਹੋ ਜਿਹੜੀ ਪਹਿਲਾਂ ਅਰਦਾਸ ਕਰਦੇ ਹੋ ਕਾਹਦੀ ਹੈ? ਮੈਂ ਕਿਹਾ ਜੀ ਉਹ ਅਖੰਡ ਪਾਠ ਆਰੰਭ ਕਰਨ ਦੀ, ਜਿਹੜੀ ਪਿੱਛੋਂ ਕਰਦੇ ਹੋ। ਮੈਂ ਕਿਹਾ ਸਮਾਪਤੀ ਦੀ। ਕਹਿੰਦਾ, ਜਿਹੜੀ ਵਿਚਾਲੇ ਕਰਦੇ ਹੁੰਦੇ ਹੋ। ਮੈਂ ਕਿਹਾ ਜੀ ਮਦ ਦੀ। ਕਹਿੰਦਾ, ਮਦ ਨਾ ਸ਼ਰਾਬ ਦਾ ਹੀ ਹੈ, ਤੇਰਾ ਭਲਾ ਹੋ ਜਾਏ, ਆਹ ਤੇਰੀ ਪੱਟੀ ਮੇਸ ਨਾ ਹੋ ਜਾਏ ਜੀ। ਲਓ, ਇਹੋ ਜਿਹੇ ਵਿਦਵਾਨ ਮੈਨੂੰ ਮਿਲਦੇ ਰਹਿੰਦੇ ਆ, ਕੀ ਕਰੀਏ ਫਿਰ? ਆਪਣੀ ਕਿਸਮਤ ਨੂੰ ਕੋਸੀਦਾ, ਤੇਰੇ ਕਰਮਾਂ 'ਚ ਲਿਖੇ ਹੋਇਆ। ਅੱਛਾ, ਮਦ ਕਹਿੰਦੇ ਵੀ ਸ਼ਰਾਬ, ਮਦ ਵਿੱਚ ਰਿੱਧਾ ਪਾ ਕੇ ਕੁੱਤੇ ਦਾ, ਉਹਨੇ ਇਹ ਵੀ ਸੁਣ ਲਿਆ ਵੀ ਮਦ ਦਾ ਸ਼ਰਾਬ ਹੈ, ਅਤੇ ਮਦ ਨਾਮ ਵਿਚਕਾਰ। ਸੇ ਕਥਾ ਮਦ ਤੋਂ ਅੱਗੇ ਸ਼ੁਰੂ ਹੋਣ ਲੱਗੀ ਹੈ ਅਤੇ ਮਦ ਦਾ ਸ਼ਬਦ ਹੀ ਸ਼ਹਿਨਸ਼ਾਹ ਉਚਾਰਨ ਕਰਦੇ ਆਓ, ਮਨ ਬਿਰਤੀਆਂ ਕਰਗ ਕਰਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਰਸਨਾ ਤੋਂ ਉਚਾਰਨ ਕੀਤੀ ਹੋਈ ਜੈਤ ਸ਼੍ਰੀ ਰਾਗ ਦੇ ਅੰਦਰ ਜੋ ਪਾਵਨ ਬਾਣੀ ਜੈਤ ਸ਼੍ਰੀ ਦੀ ਵਾਰ ਹੈ, ਕੀ ਇਹਦੇ 'ਚ ਪਦਾਰਥ ਰੱਖਿਆ, ਕੈਸਾ ਕਿਵੇਂ ਹੈ, ਆਓ ਗੁਰੂ ਕਿਰਪਾ ਕਰੇ। ਬਾਕੀ ਦੇ ਰਹਿੰਦੇ ਤਕਰੀਬਨ 20 ਮਿੰਟ ਜਿਹੜੇ ਹੈਗੇ ਉਹਦੇ ਸ਼ਬਦ ਪੂਰਾ ਹੋ ਜਾਏਗਾ। ਆਓ, ਕੱਲ੍ਹ ਤੋਂ ਜੋ ਸਮਾਂ ਪ੍ਰਬੰਧਕਾਂ ਨੇ ਅਨਾਊਂਸ ਕੀਤਾ ਹੈ, ਆਪ ਜੀ ਨੇ ਵੀ ਨੋਟ ਕਰ ਲੈਣਾ ਅਤੇ ਮੈਨੂੰ ਵੀ ਲਿਆਉਣ ਵਾਲੇ ਨੋਟ ਕਰ ਲੈਣ, ਕਿਉਂਕਿ ਮੈਂ ਤਾਂ ਪ੍ਰਾਇਵਾਸ ਹੈ, ਤੁਸਾਂ ਲੈ ਕੇ ਆਉਣਾ ਮੈਨੂੰ ਸਮੇਂ ਸਿਰ। ਅਤੇ ਪੰਜਾਬ 'ਚ ਉੱਥੇ ਮੇਰੀ ਆਪਣੀ ਸੁਤੰਤਰਤਾ ਹੁੰਦੀ ਹੈ, ਮੈਂ ਇੱਕ ਸੈਕਿੰਡ ਵੀ ਲੇਟ ਹੋਣਾ ਪਾਪ ਸਮਝਦਾ, ਮਿੰਟ ਤਾਂ ਬਹੁਤ ਵੱਡਾ ਹੁੰਦਾ।
ਸਾਰੀ ਜ਼ਿੰਦਗੀ ਕਦੇ ਮਹਾਰਾਜ ਨੇ ਲੇਟ ਨਹੀਂ ਹੋਣ ਦਿੱਤਾ ਕਿ ਸੰਗਤ ਉਡੀਕੇ। ਕਿਉਂ? ਸੰਗਤ ਗੁਰੂ ਦਾ ਰੂਪ ਹੈ, ਇੱਕ ਬੰਦੇ ਨੂੰ ਉਡੀਕੇ ਡਿਊਟੀ ਬਣਦੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰੋ। ਸਲੋਣਾ ਭੋਜਨ ਤਾਂ ਤੁਸੀਂ ਛਕ ਲਿਆ, ਪਰ ਜੇ ਬਾਹਲਾ ਸਲੋਣਾ ਖਾਈ ਜਾਈਏ ਨਾ ਤਾਂ ਫਿਰ ਮੂੰਹ ਵੀ ਮੱਚਣ ਲੱਗ ਜਾਂਦਾ, ਐਸੀ ਵੀ ਨਹੀਂ ਗੱਲ, ਫਿਰ ਮਿੱਠੇ ਨੂੰ ਵੀ ਜੀ ਕਰਦਾ। ਗੁਰਬਾਣੀ ਹੈਗੀ ਮਿੱਠੀ ਹੈ, ਮਿੱਠਾ ਪਦਾਰਥ ਹੈ, ਅਤੇ ਸਲੋਣਾ ਪਦਾਰਥ ਤੁਸੀਂ ਛਕ ਲਿਆ, ਜੇ ਮਿੱਠਾ ਹੀ ਖਾਈ ਜਾਈਏ ਫਿਰ ਸਲੂਣੇ ਨੂੰ ਜੀ ਕਰਦਾ। ਇਹ ਬਦਲਣਾ, ਸਭ ਰਸ ਮਿੱਠੇ ਮੰਨਿਆ ਸੁਣਿਆ ਸਾ ਲੂਣੇ। ਆਓ ਮਿੱਠਾ ਪਦਾਰਥ ਗੁਰਬਾਣੀ ਤਿੰਨ ਪਾਈ ਆ, ਜਿਨ ਮਸਤਕ ਭਾਗ ਮਨਮੁਖ ਛੁੱਟੜ ਕਾਮਣੀ ਗੁਰਮੁਖ ਸੁਹਾਗ। ਆਓ ਸਤਿਗੁਰੂ ਕਿਰਪਾ ਕਰਨ ਜੀ, ਜਿਸ ਪ੍ਰਕਾਰ ਮਹਾਰਾਜ ਸਾਹਿਬ ਜੀ ਮਾਤ ਤੋਂ ਬਾਅਦ ਇਹ ਬਾਣੀ ਉਚਾਰਨ ਕਰਦੇ ਹੈ, ਮੈਨੂੰ ਖੁਸ਼ੀ ਹੈ ਕਿ ਐਡਮਿੰਟਨ ਤੋਂ ਵੀ ਸੰਗਤਾਂ ਪਹੁੰਚਣੀਆਂ ਸ਼ੁਰੂ ਹੋਈਆਂ। ਉਹਨਾਂ ਨੇ ਜੋ 7 ਦਿਨ ਆਨੰਦ ਮਾਣਿਆ ਕਥਾ ਦਾ, ਅਤੇ ਜੋ ਪਿਆਰ ਉਹਨਾਂ ਨੇ ਬਖਸ਼ਿਆ, ਔਰ ਜਿਸ ਪ੍ਰਕਾਰ ਉਹਨਾਂ ਨੇ ਕਥਾ ਦੇ ਨਾਲ ਸਿਰੇ ਕੀਤਾ, ਉਹਦਾ ਅਸਰ ਇਹ ਹੈ ਵੀ ਉਹ ਕਹਿਲਗਿਰੀ ਤੱਕ ਵੀ ਪਹੁੰਚ ਗਏ। ਗੁਰੂ ਕਿਰਪਾ ਕਰੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸੁਣੋ ਜੀ।
ਸ੍ਰੀ ਵਾਹਿਗੁਰੂ ਜੀ, ਜੈ ਸ੍ਰੀ ਮਹਲਾ ਪੰਜਵਾਂ, ਵਾਰ ਸਲੋਕਾਂ ਨਾਲ।
ਜੈ ਸ੍ਰੀ ਰਾਗਣੀ ਦੇ ਅੰਦਰ ਉਚਾਰਨ ਕਰਨ ਵਾਲੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਅਤੇ ਮਹੱਲਾ ਇਹਦੀ ਵਿਚਾਰ ਸਵੇਰੇ ਹੋ ਚੁੱਕੀ ਹੈ। ਗੁਰੂ ਕਿਰਪਾ ਕਰੇ, ਅਤੇ ਇਹਦੇ ਅੱਗੇ ਹੈ ਵਾਰ। ਵਾਰ ਦਾ ਅਰਥ ਹੁੰਦਾ ਪੌੜੀਆਂ, ਅਤੇ ਇਸ ਕਰਕੇ ਮਹਾਰਾਜ ਸਾਹਿਬ ਨੇ ਨਾਲ ਲਿਖਿਆ ਇਸ ਵਾਰ ਦੇ ਵੀ ਇਕੱਲੀ ਵਾਰ ਨਹੀਂ ਹੈ ਇਹ ਵਾਰ, ਕਿਉਂਕਿ ਕੁਝ ਵਾਰ ਐਸੇ ਹੁੰਦੇ ਜਿਵੇਂ ਬਸੰਤ ਕੀ ਵਾਰ ਹੈ, ਪੌੜੀਆਂ ਹੈ, ਚੰਡੀ ਦੀ ਵਾਰ ਹੈ, ਕਲਗੀਧਰ ਪਾਤਸ਼ਾਹ ਦੀ ਲਿਖੀ ਇਕੱਲੀਆਂ ਪੌੜੀਆਂ ਹੀ ਨੇ, ਪਰ ਇਹ ਵਾਰ ਐਸੀ ਨਹੀਂ। ਵਾਰ ਦਾ ਅਰਥ ਹੈ ਇੱਥੇ ਇਹ ਵਾਰ ਸਲੋਕਾਂ ਨਾਲ, ਇਹਦੇ 'ਚ ਸਲੋਕ ਦੇ ਮਹੱਲੇ ਵੀ ਆਉਣਗੇ, ਇਹ ਵਾਰ ਸਲੋਕਾਂ ਮਹੱਲਿਆਂ ਨਾਲ। ਜਿਸ ਵੇਲੇ ਸੂਰਮੇ ਮੈਦਾਨ ਵਿੱਚ ਆਮੋ ਸਾਹਮਣੇ ਹੁੰਦੇ ਹੈ, ਉਸ ਵੇਲੇ ਇੱਕ ਦੂਜੇ 'ਤੇ ਵਾਰ ਕਰਦੇ ਹੈ, ਸ਼ਸਤਰ ਦਾ ਪ੍ਰਹਾਰ ਕਰਨਾ ਇਹਨੂੰ ਵੀ ਵਾਰ ਕਹਿੰਦੇ ਹੈ, ਅਤੇ ਸਾਡੀ ਅੰਤਰੀਵ ਲੜਾਈ ਉਹਦਾ ਕਦੇ ਖਿਆਲ ਨਹੀਂ ਕੀਤਾ। ਸਾਨੂੰ ਜਿਸਮਾਨੀ ਲੜਾਈ ਬਾਹਲੀ ਪਿਆਰੀ ਹੋ ਗਈ ਹੈ, ਅਤੇ ਅੰਦਰ ਮੈਦਾਨ ਬਣਿਆ ਹੋਇਆ, ਮੱਲ ਅਖਾੜਾ ਬਣਿਆ, ਕੁਸ਼ਤੀਆਂ ਲੜਦੇ ਨੇ ਅੰਦਰ ਪਹਿਲਵਾਨ, ਉਹ ਵੀ ਸ਼ਬਦ ਗੁਰਬਾਣੀ ਵਿੱਚ ਹੈ, ਔਰ ਅੰਦਰ ਮੋਹ ਅਤੇ ਵਿਵੇਕ ਦੀ ਲੜਾਈ ਹੋ ਰਹੀ ਹੈ ਅੰਤਸ਼ਕਰਨ ਦੀ ਧਰਤੀ ਦੇ ਉੱਤੇ। ਉੱਥੇ ਵੀ ਇੱਕ ਦੂਜੇ 'ਤੇ ਵਾਰ ਵੱਜਦੇ ਹੈ, ਕਿਤੇ ਮੋਹ ਕਾਮ ਕਰੋ ਲੋਭ ਮੋਹ ਹੰਕਾਰ ਦਾ, ਔਰ ਕਿਤੇ ਸਤ ਸੰਤੋਖ ਦਇਆ ਧਰਮ ਵਿਚਾਰ ਦਾ। ਇਸ ਕਰਕੇ ਵਾਰ ਇੱਕ ਦੂਜੇ 'ਤੇ ਹੈ। ਅਤੇ ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਨੇ ਮੋਹ ਵਿਵੇਕ ਦੀ ਲੜਾਈ ਵਿੱਚ ਵਿਵੇਕ ਦੀ ਜਿੱਤ ਕਰਾਉਣ ਵਾਸਤੇ ਇਹ ਉਹਨਾਂ ਦੇ ਉੱਤੇ ਕਾਮ ਕ੍ਰੋਧ ਦੇ ਉੱਤੇ ਵਾਰ ਵੀ ਕੀਤਾ, ਇਹਦੇ ਵਿੱਚ ਸ਼ਸਤਰ ਦਾ ਪ੍ਰਹਾਰ ਕੀਤਾ। ਗੁਰੂ ਕਿਰਪਾ ਕਰੇ, ਇਹ ਵਾਰ ਦੇ ਅਰਥ ਨੇ। ਅੱਗੇ ਹੁਣ ਮੰਗਲ ਉਚਾਰਨ ਕਰਦੇ ਹਨ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਖੰਡ ਸਰੂਪ ਦਾ ਬੋਧਕ ਸ਼ਬਦ ਹੈ ਅਦੁੱਤੀ, ਜਿਹਦੇ ਵਿੱਚ ਦੂਆ ਪਾਣ ਨਹੀਂ। ਮਹਾਰਾਜ ਸਾਹਿਬ ਨੇ ਈੜੀ ਨੂੰ ਸਿਹਾਰੀ ਪਾ ਕੇ ਕੱਕਾ ਲਿਖ ਦਿੰਦੇ, ਬਣਦਾ ਤਾਂ ਵੀ ਇੱਕ ਹੀ ਸੀ, ਪਰ ਮਹਾਰਾਜ ਨੇ ਉਹ ਭਾਸ਼ਾ ਨਹੀਂ ਵਰਤੀ। ਕਿਉਂ? ਉਹਦਾ ਸਿੱਧਾ ਹੀ ਜਵਾਬ ਇਹ ਹੈ, ਮਹਾਰਾਜ ਸਾਹਿਬ ਅੰਤਰਜਾਮੀ, ਸਭ ਕੁਝ ਜਾਣਿਆ, ਉਹਨੂੰ ਪਤਾ ਵੀ ਆਉਣ ਵਾਲੇ ਸਮੇਂ 'ਚ ਵਿਆਕਰਨੀ ਡਾਕਟਰ ਪੈਦਾ ਹੋਣਗੇ। ਜਿਵੇਂ ਡਾਕਟਰ ਲੋਕਾਂ ਦਾ ਪੇੜ ਪਾ ਕੇ ਫਿਰ ਸਿਉਂ ਦਿੰਦੇ ਆ, ਓਪਰੇਸ਼ਨ ਕਰਦੇ ਨੇ, ਕਈ ਵਾਰੀ ਕੈਂਚੀਆਂ ਵੀ ਵਿੱਚੇ ਛੱਡ ਦਿੰਦੇ ਆ, ਵੀ ਇਹਨਾਂ ਨੇ ਅੱਖਰ ਪਾੜ ਦੇਣੇ ਨੇ। ਮੈਂ ਗੱਲ ਕਰਨੀ ਹੈ ਇੱਕ ਦੀ, ਅਤੇ ਜੇ ਮੈਂ ਅੱਖਰ ਦੋ ਵਰਤੇ ਵਿਆਕਰਨੀਆਂ ਦੇ ਧੱਕੇ ਚੜ ਜਾਣਗੇ, ਉਹਨਾਂ ਨੇ ਲਹਿਦਾ ਲਹਿਦਾ ਕਰ ਦੇਣੇ ਨੇ। ਮੈਂ ਇੱਕ ਦੀ ਗੱਲ ਇੱਕ ਨਾਲ ਕਰਨੀ ਹੈ। ਹਿੰਸਿਆਂ ਵਾਲਾ ਗਣਿਤ ਵਿੱਦਿਆ ਦਾ ਏਕਾ ਵਰਤਿਆ ਇੱਕ, ਮਹਾਰਾਜ ਕਹਿੰਦੇ ਲਓ ਇਹਨੂੰ ਤੁਸੀਂ ਖੰਡਿਓ ਜੋ ਨਾ ਜਾਏ ਸੋ ਅਖੰਡ ਜੂ ਕੋ ਖਿਆਲ ਕੀਤਾ। ਇੱਕ ਅਦੁੱਤੀ, ਜਿਹਦੇ 'ਚ ਦੂਆਪਣ ਨਹੀਂ। ਮਹਾਰਾਜ ਸਾਹਿਬ ਨੇ ਇਹ ਜਣਾਇਆ ਗੁਰੂ ਨਾਨਕ ਨੇ ਕਿ ਅਸੀਂ ਇੱਕ ਨੂੰ ਮੰਨਣ ਵਾਲੇ ਹਾਂ, ਇੱਕ ਦੀ ਪੂਜਾ ਕਰਦੇ ਹਾਂ ਅਤੇ ਇੱਕ ਦੀ ਪੂਜਾ ਕਰਾਉਂਦੇ ਹਾਂ, ਦਵੈਸ਼ ਕਿਸੇ ਨਾਲ ਨਹੀਂ, ਸਾਡਾ ਅਦਵੈਤ ਮਤ ਹੈ। ਸ਼ੁਰੂ ਸ਼ੁਰੂ ਵਿੱਚ ਗੁਰੂ ਨਾਨਕ ਨੂੰ ਜੇ ਕਿਸੇ ਨੇ ਪੁੱਛਿਆ ਤੁਹਾਡਾ ਮਤ ਕੀ ਹੈ, ਮਹਾਰਾਜ ਕਹਿੰਦੇ ਅਦਵੈਤ ਮਤ, ਜਾਂ ਫਿਰ ਕਹਿੰਦੇ ਸੀ ਨਿਰਮਲ, ਨਿਰਮਲ ਪੰਥ ਹੈ ਮੇਰੇ ਸਿੱਖਾਂ ਦਾ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਜੋ ਨਿਰਮਲ ਦੇ ਅਰਥ ਨੇ ਉਹੀ ਖਾਲਸਾ ਪੰਥ ਦੇ ਅਰਥ ਨੇ, ਅੰਤਰਾ ਨਹੀਂ। ਸੋ ਇਸ ਕਰਕੇ ਮਹਾਰਾਜ ਨੇ ਇੱਕ ਅਦੁੱਤੀ ਜਿਹਦੇ 'ਚ ਦੂਆ ਪਾਣੀ ਓਅੰਕਾਰ ਸਰਬ ਕਾ ਪ੍ਰਕਾਸ਼। ਵਿਦਾਂਤ ਮਤ ਵਾਲਿਆਂ ਨੇ, ਸ਼ਾਸਤਰਕਾਰਾਂ ਨੇ, ਵੇਦਾਂ ਵਾਲਿਆਂ ਨੇ, ਉਹਨਾਂ ਨੇ ਖੱਟ ਜੋਤੀਆਂ ਪ੍ਰਕਾਸ਼ ਰੂਪ ਮੰਨੀਆਂ। ਬੁੱਧੀ, ਬਿਜਲੀ, ਚੰਦ, ਸੂਰਜ, ਤਾਰੇ ਇਹ ਵੀ ਆਪਣੇ ਆਪ ਚਮਕਦੇ। ਪਰ ਮਹਾਰਾਜ ਸਾਹਿਬ ਕਹਿੰਦੇ ਨਹੀਂ, ਇਹਨਾਂ ਦਾ ਚਾਨਣਾ ਆਪਣਾ ਨਹੀਂ, ਤਿਸ ਦਾ ਚਾਨਣ ਸਭੇ ਚਾਨਣ ਹੋਏ। ਸਭੇ ਜੋਤ ਜੋਤ ਹੈ, ਜੋ ਉਹ ਜੋਤ ਸਰੂਪ ਹੈ, ਪ੍ਰਕਾਸ਼ਮੈ, ਜੋ ਉਚਾਰਨ ਕਰਨ ਮਾਤਰ ਸੀ, ਉਚਾਰਨ ਕਰਨ ਵਾਲੇ ਦਾ ਅੰਗ ਕੀ ਪੱਖ ਕਰੇ, ਉਹਨੂੰ ਕਹਿੰਦੇ ਓਅੰਕਾਰ। ਆਕਾਰ ਉਕਾਰ ਮੁਕਾਰ ਪੁੰਨ ਅਰਧ ਬਿੰਦ ਪਹਿਚਾਨ, ਚਾਰੋਂ ਕੋ ਸਮੁਦਾਇ ਜੋ ਓਅੰਕਾਰ ਪਹਿਚਾਨ। ਓਅੰਕਾਰ ਹੈ, ਓਅੰਕਾਰ ਦੇ ਬੜੇ ਅਰਥ ਹੈ, ਆਪਾਂ ਸ਼ਬਦ ਪੂਰਾ ਕਰਨਾ ਹੈ। ਅੱਗੇ ਹੈ ਸਤਿਗੁਰ ਪ੍ਰਸਾਦ, ਸਤ ਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ। ਇਹਨੂੰ ਵਿਦਾਂਤ ਮਤੀਏ ਕਹਿੰਦੇ ਨੇ ਅਸਤੀ ਪ੍ਰੰਤੀ ਪ੍ਰੇ, ਇਹਨੂੰ ਸਰਲ ਬੋਲੀ 'ਚ ਕਹਿੰਦੇ ਸਤ ਚੇਤਨ ਆਨੰਦ, ਗੁਰਮਤਿ 'ਚ ਕਹਿੰਦੇ ਹੈ ਸਤ ਗੁਰ ਪ੍ਰਸਾਦ। ਉਚਾਰਨ ਕਰਨਾ ਸਤਿਗੁਰ ਪ੍ਰਸਾਦ, ਉਚਾਰਨ 'ਚ ਨਹੀਂ ਇਹ ਗੜਬੜ ਕਰ ਰਹੀ। ਪ੍ਰਾਪਤੀ ਕਿਵੇਂ ਹੁੰਦੀ ਹੈ ਅਸੀਂ ਪਰਮਾਤਮਾ ਦੀ, ਬ੍ਰਹਮ ਦੇ ਵਿਸ਼ੇਸ਼ਣ? ਕਹਿੰਦੇ ਸਤਿਗੁਰੂ ਦੀ ਪ੍ਰਸਾਦ ਕੀ ਹੈ? ਕਿਰਪਾ ਦੇ ਨਾਲ। ਗੁਰ ਕਿਰਪਾ ਜੇ ਨਰਕ ਹੋ ਕੇ ਨਹੀਂ ਤਾਂ ਇਹ ਜੁਗਤ ਪਛਾਣ ਨਹੀਂ। ਇਸ ਕਰਕੇ ਸੱਤ ਚੇਤਨ ਆਨੰਦ ਬ੍ਰਹਮ ਦੇ ਵਿਸ਼ੇਸ਼ਣ, ਅਤੇ ਸੱਤ ਚੇਤਨ ਆਨੰਦ ਹੀ ਆਤਮਾ ਦੇ ਵਿਸ਼ੇਸ਼ਣ। ਆਤਮਾ ਪਰਾਤਮਾ ਏਕੋ ਕਰੈ, ਅੰਤਰ ਕੀ ਦੋ ਦਾ ਅੰਤਰ ਮਰੈ। ਜਦੋਂ ਸਾਡੇ ਅੰਦਰ ਬੁਰਾਈ ਮਿਟ ਜਾਏਗੀ ਤਾਂ ਬਾਹਰ ਬੁਰਾ ਦਿਸਣਾ ਬੰਦ ਹੋ ਜਾਏਗਾ। ਅਸਲ ਦੇ ਵਿੱਚ ਹਰ ਮਨੁੱਖ ਆਪਣੀ ਅੰਦਰ ਦੀ ਅਵਸਥਾ ਹੀ ਆਪਣੇ ਸ਼ਬਦਾਂ ਵਿੱਚ ਬਿਆਨ ਕਰ ਜਾਂਦਾ ਹੈ। ਦੁਵੈਸ਼ ਹੈ, ਦੂਜੇ ਨੂੰ ਦੂਸ਼ਣ ਦਏਗਾ, ਦੋਸ਼ ਦਏਗਾ, ਅੰਦਰ ਦੁਵੈਸ਼ ਹੈ ਉਹਦੇ। ਕਦੇ ਕਦੇ ਬਹੁਤ ਸਾਰੇ ਸਰੋਤੇ ਜਨ ਇੱਥੇ ਵੀ, ਮੈਂ ਜਦੋਂ ਕੱਲ੍ਹ ਆਇਆ, ਬੜੀ ਸੰਗਤ ਨੇ, ਮੇਰੀਆਂ ਭੈਣਾਂ ਨੇ, ਮਾਤਾਵਾਂ ਨੇ, ਵੀਰਾਂ ਨੇ, ਉਮੜ ਉਮੜ ਕੇ ਮਿਲੇ, ਬੜੇ ਚਾਅ ਦੇ ਨਾਲ ਮਿਲੇ ਜੀ। ਅਸੀਂ ਗੁਰਦੁਆਰਾ ਮਾਲਟਨ ਤੋਂ ਕਥਾ ਸੁਣਦੇ ਰਹੇ, ਔਰ ਸੋਚਦੇ ਸੀ ਕਿਤੇ ਇੱਥੇ ਵੀ ਕਥਾ ਸਰਵਣ ਕਰਨ ਵਾਸਤੇ ਮਿਲ ਜਾਏ। ਪ੍ਰਤੱਖ ਬੈਠ ਕੇ ਵੀ ਸੁਣ ਲਈਏ, ਟੀ ਵੀ ਸੁਣਦੇ ਰਹੇ ਹਾਂ, ਬੜਾ ਆਨੰਦ ਆਇਆ। ਹਰ ਇੱਕ ਦੇ ਮੂੰਹੋਂ ਇਹੀ ਸੁਣਿਆ। ਮੈਂ ਕਿਹਾ ਬੀਬੀ, ਇਹ ਗੁਰਮੁਖ ਪਿਆਰਿਓ, ਤੁਹਾਨੂੰ ਆਨੰਦ ਆਇਆ, ਕਈਆਂ ਦਾ ਚਲਿਆ ਵੀ ਗਿਆ ਹੋਣਾ ਮੇਰੀ ਕਥਾ ਸੁਣ ਕੇ। ਇਹ ਆਉਣ ਜਾਣ ਦੀ ਕਹਾਣੀ ਤਾਂ ਹੈਗੀ ਵੱਖਰੀ ਜੀ। ਕਿਉਂ? ਜਿਹਦੇ ਅੰਦਰ ਪਿਆਰ ਹੈ, ਬਾਹਰ ਪਿਆਰ ਦਾ ਵਾਤਾਵਰਨ ਮਿਲਿਆ, ਉਹ ਕਹੇਗਾ ਬਹੁਤ ਆਨੰਦ ਆਇਆ, ਉਹਦੇ ਅੰਦਰ ਮੈਚਿੰਗ ਕਰ ਗਈ ਗੱਲ। ਜਿਹਦੇ ਅੰਦਰ ਕਾਮ ਵਾਸ਼ਨਾ ਹੈ, ਉਹਨੂੰ ਬਾਹਰ ਪਦਾਰਥ ਦੇਖਦਿਆਂ ਹੀ ਉਹਦੀਆਂ ਗੱਲਾਂ ਸੁਣ ਕੇ ਰਿਝ ਜਾਏਗਾ, ਉੱਥੇ ਕਹੇਗਾ ਠੀਕ ਹੈ, ਇਹ ਬਿਲਕੁਲ ਠੀਕ ਹੈ। ਚੋਰ ਨੂੰ ਚੋਰ ਮਿਲ ਜਾਏ, ਦੋਨੋਂ ਇੱਕੋ ਜਿਹੇ ਠੱਗੇ, ਸੇਤੀ ਠੱਗਰਾ ਲਿਆ, ਸਾਥ ਵੀ ਇੱਕੋ ਜਿਹਾ, ਕਹੇਗਾ ਹੁਣ ਠੀਕ ਹੈ। ਅੰਦਰ ਹੈ, ਜੈਸਾ ਅੰਦਰ ਹੈ ਵੈਸਾ ਬਾਹਰ ਵਾਤਾਵਰਨ ਦੇਖਦਾ। ਤੁਹਾਡੇ ਅੰਦਰ ਪਿਆਰ ਹੈ ਕਥਾ ਦਾ, ਤੁਹਾਨੂੰ ਕਥਾ ਚੰਗੀ ਲੱਗਦੀ ਹੈ। ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਸਤਿਗੁਰੂ ਦੀ ਕਿਰਪਾ ਹੋ ਜਾਏ। ਅਤੇ ਅੱਗੇ ਹੁਣ ਮਹਾਰਾਜ ਸਾਹਿਬ ਜੀ ਸਲੋਕ ਉਚਾਰਨ ਕਰਦੇ ਨੇ, ਸੁਣੋ ਜੀ।
ਸਲੋਕ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ।
ਸਲੋਕ ਸਾਸਵੀਂ ਸੂਤਰ ਰੂਪ ਹੁੰਦਾ ਹੈ। ਸਲੋਕ ਦੀ ਵਿਆਖਿਆ ਹੀ ਜਾਂ ਮਹੱਲੇ ਦੀ ਅੱਗੇ ਪੌੜੀ ਵਿੱਚ ਇਹਦਾ ਪੂਰਾ ਖੁਲਾਸਾ ਹੁੰਦਾ। ਗੁਰੂ ਅਰਜਨ ਦੇਵ ਜੀ ਨੇ ਆਪਣੇ ਤਰੀਕੇ ਨਾਲ ਇਹਨੂੰ ਸੌਖਿਆ ਕੀਤਾ। ਜਿਵੇਂ ਸੁਖਮਣੀ ਸਾਹਿਬ ਦੇ ਸਲੋਕ ਅਤੇ ਅੱਠ ਪਦਾਂ ਦੇ ਅੰਦਰ ਉਹਨੂੰ ਖੋਲਿਆ ਗਿਆ, ਫਿਰ ਇਹ ਆਪਣੇ ਤਰੀਕੇ ਨਾਲ ਵਿਆਖਿਆ। ਗੁਰਬਾਣੀ ਨੂੰ ਧਿਆਨ ਨਾਲ ਪੜ੍ਹਦੇ ਜਾਈਏ, ਗੁਰਬਾਣੀ ਦੀ ਵਿਆਖਿਆ ਗੁਰਬਾਣੀ ਦੇ ਵਿੱਚੋਂ ਹੀ ਪ੍ਰਾਪਤ ਹੋ ਜਾਂਦੀ ਹੈ। ਬਹੁਤ ਸਾਰੇ ਪਦਾਂ ਦੀ ਸਲੋਕ, ਚਾਰ ਪ੍ਰਕਾਰ ਦੀਆਂ ਮੁਕਤੀਆਂ 'ਚ ਇੱਕ ਮੁਕਤੀ ਵੀ ਹੈ। ਸਲੋਕ, ਸਰੂਪ, ਸਮੀਪ, ਸਵੈਜ ਆਦਿ, ਇਹਨਾਂ 'ਚ ਸਲੋਕ ਇੱਕ ਮੁਕਤੀ ਵੀ ਹੈ, ਸਵੈ ਲੋਕ। ਪਰ ਸਿੱਖ ਨੇ ਉਹਨਾਂ ਮੈਂ ਚਾਰ ਪ੍ਰਕਾਰ ਦੀਆਂ ਮੁਕਤੀਆਂ ਨੂੰ ਪਸੰਦ ਨਹੀਂ ਕੀਤਾ, ਕਿਉਂਕਿ ਗੁਰੂ ਨੇ ਕਹਿ ਦਿੱਤਾ ਸਿੱਖਾ ਵੀ ਤੂੰ ਇਹ ਉਰਲੇ ਪਾਸੇ ਦੀ ਗੱਲ ਹੈ, ਇਹਨੂੰ ਬਹੁਤਾ ਇਹਦਾ ਖਿਆਲ ਨਾ ਕਰੀਂ। ਮੁਕਤ ਬਪੜੀ ਪੀ ਗਿਆਨੀ ਤਿਆਗੈ। ਕਿਹੜੀ ਮੁਕਤੀ? ਇਹ ਜਿਹੜੀਆਂ ਇਹ ਮੁਕਤੀਆਂ ਹਨ ਉਰਲੇ ਪਾਸੇ ਦੀਆਂ, ਉਹਦੀ ਗੱਲ ਹੈ। ਇੱਕ ਮੁਕਤੀ ਹੈ ਕੇਵਲ ਮੋਕਸ਼, ਪੰਜਵੀਂ, ਅਤੇ ਉਹਦਾ ਤਾਂ ਭਾਈ ਹਰ ਸਿੱਖ ਜਾ ਚੁੱਕੇ ਵੀ ਮਹਾਰਾਜ ਕਿਰਪਾ ਕਰੋ, ਮੰਨੇ ਭਾਵ ਹੈ ਮੋਖ ਦੁਆਰ ਮਿਲ ਜਾਏ। ਸੋ ਇਸ ਕਰਕੇ ਇਸ ਸਲੋਕ ਨੂੰ ਕਹਿੰਦੇ ਸੋਏ ਲੋਕ, ਆਪਣਾ ਲੋਕ, ਆਪਣਾ ਨਿੱਜ ਘਰ, ਆਪਣੇ ਉਸ ਲੋਕ ਦੀ ਪ੍ਰਾਪਤੀ ਹੋ ਜਾਣੀ। ਅਸੀਂ ਇਸ ਲੋਕ ਦੇ ਨਹੀਂ ਹਾਂ, ਅਸੀਂ ਉਸ ਲੋਕ ਦੇ ਹਾਂ ਜਿੱਥੇ ਪਤਾ ਗੁਰਬਾਣੀ ਦਿੰਦੀ ਹੈ, ਤੂੰ ਆਪਣੇ ਲੋਕ ਦਾ ਚਿੰਤਨ ਕਰ, ਤੇਰਾ ਆਪਣਾ ਸਰੂਪ ਕੀ ਹੈ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਪਹਿਚਾਣ ਕਰ ਉਸਦੀ। ਉਹਨੂੰ ਕਹਿੰਦੇ ਨੇ ਸਲੋਕ, ਅਤੇ ਮਹਾਰਾਜ ਕਹਿੰਦੇ ਆਦਿ ਪੂਰਨ ਮਧ ਪੂਰਨ। ਉਹ ਜਿਹੜਾ ਪਰਮੇਸ਼ੁਰ ਵਾਹਿਗੁਰੂ ਹੈ ਨਾ, ਸੰਸਾਰ ਦੇ ਆਦਿ ਕਾਲ ਦੇ ਵਿੱਚ ਵੀ ਪਰਿਪੂਰਨ ਸੀ, ਸੰਸਾਰ ਰਚ ਦਿੱਤਾ, ਸੰਸਾਰ ਦੇ ਮੱਧ ਕਾਲ ਦੇ ਵਿੱਚ ਵੀ ਉਹ ਪਰਿਪੂਰਨ ਹੈ। ਉਹਦੀ ਪੂਰਨਤਾ ਨੂੰ ਸੰਸਾਰ ਰਚ ਕੇ ਕੋਈ ਫਰਕ ਨਹੀਂ ਪਿਆ, ਅਤੇ ਜਦੋਂ ਸੰਸਾਰ ਦਾ ਅੰਤ ਹੋ ਜਾਏਗਾ ਤਾਂ ਪਰਮਾਤਮਾ ਦੀ ਪੂਰਨਤਾ ਨੂੰ ਤਾਂ ਵੀ ਕੋਈ ਅੰਤ ਨਹੀਂ ਪਊ, ਫਰਕ ਨਹੀਂ ਪਏਗਾ। ਅੰਤ ਪੂਰਨ ਪਰਮੇਸ਼ੁਰ ਹੈ। ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਵਿੱਚ, ਆਦਿ ਵਿੱਚ, ਮੱਧ ਵਿੱਚ, ਸੰਪੂਰਨਤਾ ਵਿੱਚ, ਸਾਰਿਆਂ ਥਾਵਾਂ 'ਤੇ ਪਰਮੇਸ਼ੁਰ ਦਾ ਨਾਮ ਹੀ ਪਰਿਪੂਰਨ ਹੈ। ਐਸਾ ਵੇਦਾਰਥ ਸੰਪਰਦਾ ਦੇ ਵਿੱਚ ਹੈ। ਅਤੇ ਪਰਮੇਸ਼ੁਰ ਕਿਹਾ ਇਸ ਲਈ ਕਿਉਂਕਿ ਪਰਮੇਸ਼ੁਰ ਦੇ ਅਰਥ ਬਣਦੇ ਪਰਮ ਜਮਾਂ ਈਸ਼ਵਰ। ਪਰਮ ਕਹਿੰਦੇ ਨੇ ਵੱਡੇ ਨੂੰ, ਅਤੇ ਹੁਣ ਈਸ਼ਵਰ ਪਰਮੇਸ਼ੁਰ, ਪਰਮੇਸ਼ੁਰ ਕਿਉਂ ਕਿਹਾ? ਕਿਉਂਕਿ ਹਿੰਦੂ ਮਤ ਦੇ ਅੰਦਰ ਪੰਜ ਈਸ਼ਵਰ ਹੋਰ ਵੀ ਹੈ, ਅਸ਼ਪੁਦੀ ਦੇਵੀ ਨੂੰ ਵੀ, ਰਮਾਇਣ ਦੇ ਵਿੱਚ ਵੀ, ਪੁਰਾਣਾਂ ਦੇ ਵਿੱਚ ਵੀ ਈਸ਼ਵਰਾਂ ਦੇ ਵਿੱਚ ਗਿਣਿਆ ਗਿਆ, ਔਰ ਗਣੇਸ਼ ਨੂੰ ਵੀ, ਜਿਹਦੇ ਹਾਥੀ ਦਾ ਮੂੰਹ ਨਹੀਂ ਆਪਣੇ ਦੇਵਤੇ 'ਤੇ ਲੱਗਿਆ ਹੋਇਆ, ਆ ਪਿੱਛੇ ਜੇ ਚੰਡੀਗੜ੍ਹ ਦਾ ਸਾਰਾ ਦੁੱਧ ਪੀ ਗਿਆ ਸੀ, ਉਹ 100 ਰੁਪਏ ਕਿਲੋ ਦੁੱਧ ਹੋ ਗਿਆ ਉੱਥੇ। ਮੈਂ ਕਿਹਾ ਕੀ ਹੋ ਗਿਆ? ਕਹਿੰਦੇ ਜੀ ਗਣੇਸ਼ ਪੀ ਗਿਆ ਦੁੱਧ ਸਾਰਾ। ਮੈਂ ਕਿਹਾ ਇਹਨੂੰ ਪੁੱਛੋ ਭਲੇ ਮਾਨਸ ਨੂੰ, ਜਦੋਂ ਜੰਜੂ ਲੈਂਦੇ ਸੀ ਉਦੋਂ ਕਿੱਥੇ ਗਿਆ ਸੀ ਦੁੱਧ ਪੀਣ ਵਾਲਾ ਦੇਵਤਾ ਹੈ, ਅਤੇ ਹੁਣ ਦੇਵਤੇ ਪ੍ਰਗਟ ਹੋ ਕੇ, ਜੇ ਕਿਤੇ 2 ਕੁ ਦੇਵਤੇ ਹੋਰ ਪ੍ਰਗਟ ਹੋਏ ਤਾਂ ਸਾਡੇ ਤਾਂ ਬੱਚਿਆਂ ਨੂੰ ਵੀ ਦੁੱਧ ਨਹੀਂ ਮਿਲਣਾ। ਬਈ ਕੋਈ ਸੋਚੋ ਇਹ ਦੇਵਤੇ ਬਾਰੇ ਵੀ ਕੁਛ ਨਾ ਕੁਛ। ਮੈਂ ਉੱਥੇ ਚੰਡੀਗੜ੍ਹ ਦੀਵਾਨ ਲਾਉਣ ਵਾਸਤੇ ਗਿਆ, ਅਤੇ ਰਸਤੇ ਦੇ ਵਿੱਚ ਇੱਕ ਹਾਥੀ ਦੇ ਘੜਕ ਸਮਾਨ ਸਾਰੇ ਪਾਇਆ ਹੋਇਆ, ਅਤੇ ਮੈਨੂੰ ਕੋਈ ਐਸੇ ਰੁਕੇ ਹੋ ਗਿਆ। ਮੈਂ ਕੀ ਹੋ ਗਿਆ? ਕਹਿੰਦੇ ਅੱਗੇ ਨਾ ਜਾਇਓ। ਮੈਂ ਕਿਹਾ ਕੀ ਹੋ ਗਿਆ? ਕਹਿੰਦੇ ਅੱਗੇ ਹਾਥੀ ਬੇਕਾਬੂ ਹੋਇਆ ਫਿਰਦਾ। ਅਤੇ ਮੈਂ ਕਿਹਾ ਵੀ ਦੇਖ ਤਾਂ ਲਈਏ, ਕੋਈ ਬਾਤ ਨਹੀਂ, ਗੱਡੀ ਆ ਕੋਲ, ਅਤੇ ਡਰਾਈਵਰ ਨੂੰ ਕਿਹਾ ਸਿਆਣਾ ਹੋ ਕੇ, ਭਾਈ ਤੂੰ ਥੋੜ੍ਹਾ ਜਿਹਾ ਚਲਾਈ, ਕੋਈ ਬਾਤ ਨਹੀਂ, ਆਪਾਂ ਦੇਖ ਤਾਂ ਲਈਏ ਤਮਾਸ਼ਾ ਕੀ ਹੈ। ਜਦੋਂ ਅੱਗੇ ਗਏ ਉਹ ਹਾਥੀ ਦੇ ਦੂਰ ਤੋਂ ਉਹਨਾਂ ਨੇ ਇੱਕ ਉਹ ਇਸ ਤਰ੍ਹਾਂ ਦੀ ਗੋਲੀ ਹੁੰਦੀ ਆ ਵੀ ਦੂਰ ਤੋਂ ਟੀਕਾ ਲਾ ਕੇ ਉਹਨੂੰ ਬੇਹੋਸ਼ ਕਰ ਦਿੰਦੇ ਆ, ਉਹਨਾਂ ਨੇ ਬੇਹੋਸ਼ ਕਰ ਲਏ ਫੌਜੀਆਂ ਨੇ, ਅਤੇ ਉਹਨੂੰ ਉੱਤੇ ਚਾੜ ਰਹੇ ਸੀ ਵੱਡੇ ਸਾਰੇ ਟਰਾਲੇ ਦੇ। ਮੈਂ ਪੁੱਛਿਆ ਵੀ ਹੋਇਆ ਕੀ ਹੈ? ਕਹਿੰਦੇ ਜੀ ਗਣੇਸ਼ ਮੰਨ ਕੇ ਜਿਉਂ ਕੁਆਂਟਲਾਂ ਲਈ ਕੁਆਂਟਲ ਸਿਓ ਚਾਰਨ ਲੱਗੇ ਨਾ ਸਾਡੇ ਚੰਡੀਗੜ੍ਹ ਦੇ ਲੋਕ ਵੀ ਗਣੇਸ਼ ਹੈ ਇਹ, ਕਹਿੰਦੇ ਹਾਥੀ ਦੇ ਲਾਗੇ ਮੂੰਹ ਕਿ ਦਿਨ ਖੁੱਲ੍ਹ ਕੇ ਉਹਦੇ ਘਸਮਾਣ ਪਾ ਤਾ ਸਾਰੇ, ਉਹ ਨਾਲੇ ਸਿਓ ਖਾਂਦਾ ਫਿਰੇ, ਨਾਲੇ ਰੇਹੜੀਆਂ ਉਲਟਾਉਂਦਾ ਫਿਰੇ, ਉਹਨੂੰ ਗਣੇਸ਼ ਮੰਨਿਆ। ਮੈਂ ਕਿਹਾ ਇੱਕ ਪਾਸੇ ਤਾਂ ਗਣੇਸ਼ ਮੰਨ ਕੇ ਇਹਦੀ ਪੂਜਾ ਕੀਤੀ, ਅਤੇ ਹੁਣ ਇਹਦਾ ਬੁਰਾ ਹਾਲ ਕਰਿਆ ਵਾ, ਘੜੀਸ ਘੜੀਸ ਕੇ ਗਣੇਸ਼ ਨੂੰ ਉੱਤੇ ਚੜ੍ਹਾ ਰਿਹਾ ਟਰਾਲੇ ਦੇ ਉੱਤੇ। ਉਹ ਬਈ ਇਹੋ ਜਿਹੇ ਦੇਵਤਿਆਂ ਨੂੰ ਕਾਹਨੂੰ ਪੂਜਦੇ ਹਾਂ ਜਿਹੜਾ ਬਾਅਦ ਦੇ ਝਾ ਕੁਛ ਕਰਨਾ ਪਵੇ ਤੁਹਾਨੂੰ, ਪੂਜੋ ਰਾਮ ਏਕ ਹੀ ਦੇਵਾ, ਬਸ ਇੱਕੋ ਹੀ ਕਾਫੀ ਹੈ। ਗਣੇਸ਼ ਜੀ ਕਿਤੇ ਗੁੱਸੇ ਨਾ ਹੋ ਜਾਓ, ਤੁਸੀਂ ਮੇਰੇ ਨਾਲ ਮੇਰੇ ਭਰਾ ਗੁੱਸੇ ਹੋ ਜਾਂਦੇ, ਦੇਵਤੇ ਤਾਂ ਕੋਈ ਨਹੀਂ ਗੁੱਸੇ ਹੋਣਗੇ, ਆ ਹਿੰਦੂ ਭਰਾ ਤਾਂ ਗੁੱਸੇ ਹੋ ਕੇ ਮੈਨੂੰ ਉੱਥੇ ਪਟਿਆਲੇ ਮਾਈ ਦੀ ਸਰਾਂ ਦੇ ਵਿੱਚ ਲੈ ਗਏ ਸੀ, ਸ਼ਰਮਾ SSP ਪਟਿਆਲੇ ਲੱਗਿਆ ਹੋਇਆ। ਮੈਨੂੰ ਕਹਿੰਦਾ ਜਿੱਥੇ ਜਾਣਾ ਉੱਥੇ ਅੱਤਵਾਦੀ ਪੈਦਾ ਕਰਦਾ, ਅੰਮ੍ਰਿਤ ਛਕਾਉਂਦੇ ਸੀ ਉਹਨਾਂ ਨੂੰ ਅੱਤਵਾਦੀ ਕਹਿਣ ਲੱਗ ਗਏ, ਲੈ ਗਏ ਕੀ ਜ਼ੋਰ ਸੀ ਕਿ ਤੇਰਾ ਪ੍ਰਚਾਰ ਠੀਕ ਨਹੀਂ, ਤੂੰ ਖਿਲਾਫ ਬੋਲਦਾ। ਬਈ ਜੇ ਤੁਹਾਡੇ 'ਤੇ ਕੋਈ ਢੁੱਕਦੀ ਆ ਗੱਲ, ਮੇਰੇ ਕੀ ਵਸਦੀ ਗੱਲ, ਮੈਂ ਤਾਂ ਗੁਰਮਤਿ ਬੋਲਣੀ ਹੈ। ਅਤੇ ਗੁਰੂ ਕਿਰਪਾ ਕਰੇ, ਅਤੇ ਆਓ ਜੈਸਾ ਸਮਾਂ ਸਿੰਘ ਲੰਘਾ ਲਿਆ। ਅਤੇ ਮਹਾਰਾਜ ਸਾਹਿਬ ਕਹਿੰਦੇ ਅੰਤ ਪਰਮੇਸ਼ਰ, ਇਹ ਜਿਹੜੇ ਪੰਜ ਈਸ਼ਵਰ ਨ, ਦੇਵੀ ਨੂੰ ਈਸ਼ਵਰ ਮੰਨਿਆ, ਗਣੇਸ਼ ਨੂੰ ਈਸ਼ਵਰ ਮੰਨਿਆ, ਵਿਸ਼ਨੂੰ ਜੀ ਈਸ਼ਵਰ ਮੰਨਿਆ, ਸ਼ਿਵ ਜੀ ਨੂੰ ਈਸ਼ਵਰ ਮੰਨਿਆ, ਅਤੇ ਸੂਰਜ ਨੂੰ ਵੀ ਈਸ਼ਵਰ ਮੰਨਿਆ, ਇਹ ਹਿੰਦੂ ਮਤ ਦੀ ਗੱਲ ਕਰਨ ਲੱਗਾ। ਮੈਨੂੰ ਲੱਗਦਾ ਵੀ ਇੰਨੀ ਕੁ ਕਥਾ ਮੇਰੀ ਯੂਟਿਊਬ 'ਤੇ ਜ਼ਰੂਰ ਚਾੜ ਦੇਣੀ ਵੀ ਆਹ ਦੇਖੋ ਜੀ ਇਹ ਗਣੇਸ਼ਾਂ ਦੀਆਂ ਗੱਲਾਂ ਕਰ ਰਿਹਾ ਇੱਥੇ ਬੈਠਾ। ਮਹਾਰਾਜ ਕਿਰਪਾ ਹੀ ਕਰਨ, ਪਰ ਫਿਰ ਕਥਾ ਥੋੜ੍ਹੀ ਰੋਕੀ ਜਾਂਦੀ। ਉਨਾ ਕੁ ਟੁਕੜਾ ਤੁਹਾਡੇ ਪਸੰਦ ਆਉਂਦਾ ਤੁਸੀਂ ਲੈ ਜਾਓ, ਜਿੰਨਾ ਕੁ ਹੋਰ ਦੇ ਪਸੰਦ ਆਊਗਾ ਉਹ ਲੈ ਜਾਣ। ਅਤੇ ਮਹਾਰਾਜ ਨੇ ਕਿਹਾ ਪਰਮੇਸ਼ੁਰ, ਮੈਂ ਉਹਨਾਂ ਈਸ਼ਰਾਂ ਨੂੰ ਆਪਣੇ ਸਿੱਖ ਨੂੰ ਪੂਜਣ ਨਹੀਂ ਦਿਆਂਗਾ, ਮੈਂ ਪਰਮੇਸ਼ੁਰ ਨੂੰ ਪੂਜਦਾ, ਮੇਰੇ ਸਿੱਖ ਵੀ ਪਰਮੇਸ਼ੁਰ ਨੂੰ ਪੂਜਣਗੇ। ਉਹ ਕੌਣ ਹੈ? ਉਹ ਪਰਮ ਈਸ਼ਰ ਹੈ, ਪਰਮਾਤਮਾ, ਅਕਾਲ ਪੁਰਖ, ਨਿਰੰਕਾਰ, ਸਰਵ ਵਿਆਪੀ ਪਰਮਾਤਮਾ। ਤੇ ਅੰਤ ਨੂੰ ਵੀ ਉਹੀ ਪਰਿਪੂਰਨ ਹੋਏਗਾ ਜੀ।
ਸਿਮਰੰਤ ਸੰਤ ਸਰਵਤਰ ਰਮਣ ਨਾਨਕ ਨਾਨਕ ਅਗਨਾਸਨ ਜਗਦੀਸ਼ਰ।
ਸਿਮਰੰਤ ਨਾਮ ਸਿਮਰਨ ਦਾ ਸਿਮਰਨ ਸਾਧ ਸਿੰਘ ਜੀ ਹੋਰ ਹੁੰਦਾ ਹੈ, ਜਾਪ ਹੋਰ ਹੁੰਦਾ ਹੈ। ਅਸੀਂ ਕਈ ਵਾਰ ਜਾਪ ਨੂੰ ਸਿਮਰਨ ਕਹਿ ਦਿੰਦੇ ਹਾਂ ਜਾਂ ਸਿਮਰਨ ਨੂੰ ਜਾਪ ਕਹਿ ਦਿੰਦੇ ਹਾਂ। ਜਾਪ ਹੁੰਦਾ ਜਿਹੜਾ ਬੁੱਲਾਂ ਦੇ ਨਾਲ ਜਪਿਆ ਜਾਏ, ਜਿਹਦੇ 'ਚ ਜੀਵ ਹਿੱਲੇ ਉਹ ਜਾਪ ਹੈ। ਸਿਮਰਨ ਹੁੰਦਾ ਜਿਹਦੇ 'ਚ ਕੇਵਲ ਮਨ ਹੀ ਹਿੱਲੇ, ਜ਼ਬਾਨ ਨਾ ਹਿੱਲੇ, ਉਹਨੂੰ ਕਹਿੰਦੇ ਮਨ ਮਹਿ ਸਿਮਰਨ ਕਰਿਆ। ਸਿਮਰਨ ਕੀ ਹੈ? ਕਿਸੇ ਚੀਜ਼ ਦੀ ਯਾਦ। ਅਤੇ ਇਸ ਕਰਕੇ ਮਹਾਰਾਜ ਕਹਿੰਦੇ ਸਿਮਰੰਤ ਉਹਨੂੰ ਮਨ ਦੇ ਨਾਲ ਸਿਮਰਨ ਕੌਣ ਕਰਦੇ ਨੇ? ਬੈਖਰੀ ਤੋਂ ਮੱਧਮ, ਮੱਧਮਾਂ ਤੋਂ ਪਸੰਤੀ, ਪਸੰਤੀ ਤੋਂ ਪਰਾ ਵਿੱਚ ਜਿਨ੍ਹਾਂ ਦਾ ਜਾਪ ਚਲਿਆ ਗਿਆ ਉਹ ਫਿਰ ਸਿਮਰਨ ਕਰਦੇ ਆ। ਸਿਮਰੰਤ ਕੌਣ? ਸੰਤ ਜਾਨ। ਸੰਤ ਸਰਵਤਰ ਰਮਣ, ਸੰਤ ਜਾਨ ਉਹ ਸਰਵਤਰ ਸਾਰਿਆਂ ਵਿੱਚ ਜੋ ਰਮਿਆ ਹੋਇਆ ਹੈ ਉਹਦਾ ਜਾਪ ਕਰਦੇ ਨੇ। ਅਤੇ ਮਹਾਰਾਜ ਸਿੰਘ ਦੇ ਨਾਨਕ ਅਗਨਾਸਨ ਜਗਦੀਸ਼ਰ ਹੈ, ਅਗ ਨਾਮ ਪਾਪਾਂ ਦਾ ਹੈ, ਉਹਨਾਂ ਦਾ ਨਾਸ ਕਰਨ ਵਾਲਾ ਜਗਤ ਦਾ ਈਸ਼ਵਰ, ਜਗਤੀਸ਼ਰ ਜਗਦੀਸ਼ਰ, ਜਗਤ ਦਾ ਈਸ਼ ਉਹ ਪਰਮਾਤਮਾ ਵਾਹਿਗੁਰੂ ਹੈ। ਉਹਦਾ ਨਾਮ ਵਿਘਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦੜਾਇਆ ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਕਰਾਇਆ। ਹਾਂਜੀ ਅੱਗੇ ਚਲੋ।
ਵੇਖਣ ਸੁਣਨ ਸੁਣਾਵਨ ਮਨ ਮਹਿ ਦ੍ਰਿੜੀ ਹੈ ਸਾਚ।
ਮਹਾਰਾਜ ਕਹਿੰਦੇ ਭਾਈ ਜਿੱਥੇ ਵੀ ਐ ਗੁਰਸਿੱਖਾ, ਜਿੱਥੇ ਤੱਕ ਤੇਰੀ ਦ੍ਰਿਸ਼ਟੀ ਜਾਵੇ ਤੈਨੂੰ ਸੱਚ ਹੀ ਦਿਸਣਾ ਚਾਹੀਦਾ। ਏਤੇ ਔਰਤ ਮਰਦਾਂ ਸਾਜੇ, ਇਹ ਸਭ ਰੂਪ ਤੁਮਾਰੇ। ਜੇ ਅਸੀਂ ਗੁਰਬਾਣੀ ਦੀ ਗੱਲ ਮੰਨ ਲਈਏ, ਸਾਡਾ ਆਪਣਿਆਂ ਨਾਲ ਤਾਂ ਝਗੜਾ ਮੁੱਕੇਗਾ ਹੀ ਮੁੱਕੇਗਾ, ਸਾਡਾ ਤਾਂ ਗੁਆਂਢੀ ਨਾਲ ਵੀ ਝਗੜਾ ਨਹੀਂ ਰਹੇਗਾ। ਬੁਰਾ ਭਲਾ ਟਿਚਰ ਆਖਦਾ, ਟਿਚਰ ਹੈ ਦੂਹੂ ਮਾਏ, ਦੁਬਦਾ ਹੈ, ਦੂਆਪਣ ਹੈ, ਦੁਬਦਾ ਵੌਰੀ ਮਨ ਬੌਰਾਇਆ, ਝੂਠੇ ਲਾਲਚ ਜਨਮ ਗਵਾਇਆ। ਦੇਖਤ ਦੇਖਤ, ਇੱਕ ਵਿਦਵਾਨ ਮਹਾਂਪੁਰਸ਼ ਕਹਿੰਦਾ ਹੈ, ਦ੍ਰਿਸ਼ਟੀ ਕਹਿ ਸੀ, ਦੇਖਤ ਦੇਖਤ ਇਤਨਾ ਦੇਖ, ਮਿਟ ਜਾਏ ਦੁਬਦਾ, ਰਹਿ ਜਾਏ ਏਕ, ਇੱਕੋ ਹੀ ਰਹਿ ਜਾਏ, ਦੂਸਰਾ ਨਾ ਦਿਸੇ। ਜਿਵੇਂ ਭਾਈ ਨੰਦ ਲਾਲ ਨੇ ਕਿਹਾ, ਮੈਨੂੰ ਸਾਰੀ ਜਗ੍ਹਾ ਮੇਰਾ ਗੁਰੂ ਗੋਬਿੰਦ ਸਿੰਘ ਦਿਸਦਾ ਹੈ। ਜਿਵੇਂ ਭਾਈ ਘਨੱਈਏ ਨੇ ਕਿਹਾ, ਮੈਂ ਤਾਂ ਤੇਰੇ ਮੂੰਹ ਵਿੱਚ ਪਾਣੀ ਪਾਉਂਦਾ ਹਾਂ। ਪੇਖਣ ਸੁਣਨ ਸੁਣਾਵਨੋ, ਸੁਣਨ ਦੇ ਵਿੱਚ ਵੀ ਜੇਤਾ ਸੁਣਨਾ ਤੇ ਤਰਨਾ, ਰੱਬ ਦੀ ਇਹ ਗੱਲ ਸੁਣਨੀ, ਨਿੰਦਾ ਚੁਗਲੀ ਨਾ ਸੁਣਨੀ। ਸੁਣਾਵਨੋ, ਜਦੋਂ ਸੁਣਾਉਣਾ ਤਾਂ ਵੀ ਪਰਮਾਤਮਾ ਦੇ ਨਾਮ ਦੀ ਹੀ ਗੱਲ ਸੁਣਾਉਣੀ ਹੈ। ਮਹਾਰਾਜ ਕਹਿੰਦੇ ਇਹ ਸਭ ਕੁਛ ਕਰਦਿਆਂ ਮਨ ਦੇ ਮਹਿਕੀਏ ਵਿੱਚ ਸੱਚ ਨੂੰ ਦ੍ਰਿੜ ਕਰੀਏ, ਪੱਕਾ ਕਰ ਲੈਣਾ, ਮਜ਼ਬੂਤ ਕਰ ਲੈਣਾ ਹੈ।
ਪੂਰ ਰਹੇ ਸਰਬੱਤਰ ਮੈਂ ਨਾਨਕ ਹਰ ਰੰਗ ਰਾਚ।
ਉਹ ਪਰਮੇਸ਼ਰ ਵਾਹਿਗੁਰੂ ਪਰਿਪੂਰਨ ਹੈ, ਪੂਰ ਰਹੇ ਹੋ ਸਰਬੱਤਰ ਕਰੀਏ, ਸਾਰਿਆਂ ਦੇ ਵਿੱਚ, ਸਾਰਿਆਂ ਦੇ ਹੀ ਸਰੂਪ ਹੈ। ਗੁਰੂ ਸਾਹਿਬ ਜੀ ਉਚਾਰਨ ਕਹਿੰਦੇ ਨਾਨਕ ਹਰ ਰੰਗ ਰਾਚ, ਪਰਮੇਸ਼ਰ ਦੇ ਰੰਗ ਵਿੱਚ, ਪ੍ਰੇਮ ਦੇ ਰੰਗ ਵਿੱਚ ਰਚ ਮਿਚ ਜਾ, ਤਦਾਕਾਰ ਹੋ ਜਾ।
ਪੌੜੀ ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ।
ਸਤਿ ਸੰਗੀ ਪੌੜੀ, ਕਿਉਂਕਿ ਬਾਰ ਨੂੰ ਪੌੜੀਆਂ ਕਹਿੰਦੇ ਨੇ, ਉਹ ਮੈਂ ਪਹਿਲਾਂ ਆਪ ਜੀ ਨੂੰ ਬੇਨਤੀ ਕਰਤੇ ਸ਼ੁਰੂ ਵਿੱਚ, ਬਾਕੀ ਪੌੜੀ ਦੇ ਅਰਥ ਉਹ ਕੱਲ੍ਹ ਦੇ ਕਥਾ ਵਿੱਚ ਹੋ ਜਾਣਗੇ, ਕਿਉਂਕਿ ਹੁਣ ਸਮਾਂ ਆਗਿਆ ਨਹੀਂ ਦੇਗਾ ਸ਼ਬਦ ਪੂਰਾ ਕਰ ਲਈ। ਹੋਰ ਵੀ ਕਾਰਜ ਮਹਾਰਾਜ ਨੇ ਬਖਸ਼ਿਆ, ਉਹ ਵੀ ਕਰਨਾ। ਪੌੜੀ ਹਰ ਏਕ ਨਿਰੰਜਨ ਗਾਈਐ, ਇੱਕ ਵਾਹਿਗੁਰੂ ਪਰਮੇਸ਼ਰ ਨਿਰਜਮ ਅੰਜਨ ਨਿਰੰਜਨ। ਅੰਜਨ ਨਾਮ ਸੁਰਮੇ ਦਾ ਹੈ, ਸੁਰਮਾ ਨਾਮ ਕਾਲਸ ਦਾ ਹੈ, ਸੁਰਮੇ 'ਚ ਕਾਲਸ ਹੁੰਦੀ ਹੈ। ਮਾਇਆ ਅੰਜਨ ਰੂਪ ਹੈ, ਯਾਨੀ ਕਾਲਸ ਰੂਪ ਹੈ। ਇਹ ਕਾਜਲ ਕੋਠਰੀ ਹੈ ਸਾਰਾ ਸੰਸਾਰ, ਜਿਹੜਾ ਵੀ ਇਹਦੇ ਵਿੱਚ ਆ ਗਿਆ ਮੂੰਹ ਸਿਰ ਕਾਲਾ ਹੋ ਜਾਂਦਾ ਹੈ। ਪਰ ਕੁਛ ਐਸੇ ਨੇ ਜਿਹੜੇ ਨਿਰਮਲ ਵਰਨ ਬਣੇ ਹੋ ਰਹੇ, ਉਹ ਚਿੱਟੇ ਦੁੱਧ